ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਿਹਾ ਚਿਲਕਣਾ ਕੋਟਿਮ ਕਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਉਜਲ ਕਹਿਹਾ ਚਿਲਕਣਾ ਕੋਟਿਮ ਕਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨਾ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਬਿਸੰਨਾ ਰਹਾ ਮੰਡਪ ਮਾੜਿਆ ਪਾਸੋਂ ਚਿਤਵੀਆ ਟੱਠੀਆਂ ਕੰਮ ਨਾ ਆਵਨੀ ਵਿੱਚ ਸਖਣੀਆ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸੰਨ ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀਆਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹੰਨ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਾਂ ਚੜ ਲੰਗਾ ਕਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟ ਹੈ ਜਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟ ਹੈ ਜਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਲ ਛਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਤਿਗੁਰੁ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਜੋ ਸ਼ਬਦ ਸਾਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਪਵਿੱਤਰ ਬਚਨ ਰਾਗ ਸੂਹੀ ਦੇ ਅੰਦਰ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਹੋਏ ਨੇ। ਇਸ ਸ਼ਬਦ ਦੇ ਸੰਬੰਧ ਵਿੱਚ ਇਤਿਹਾਸਕਾਰ ਸਾਖੀਕਾਰ ਤਕਰੀਬਨ ਸਾਰੇ ਇੱਕ ਮਤ ਨੇ, ਚਾਹੇ ਉਹ ਪੁਰਾਤਨ ਨੇ, ਚਾਹੇ ਨਵੀਨ ਨੇ, ਆਧੁਨਿਕ ਨੇ, ਇਸ ਗੱਲ ਨਾਲ ਤਕਰੀਬਨ ਸਾਰੇ ਸਹਿਮਤ ਨੇ। ਇਹ ਸੂਈ ਰਾਗ ਦਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਤੁਲੰਬੇ ਦੀ ਧਰਤੀ ਤੇ ਸੱਜਣ ਦਾ ਉਧਾਰ ਕਰਨ ਵੇਲੇ ਉਚਾਰਨ ਕੀਤਾ ਹੈ। ਭਾਵੇਂ ਉਹਨਾਂ ਦੀ ਸ਼ਬਦਾਵਲੀ ਪਹਿਲਾਂ ਵਰਤੀ ਜਾਂਦੀ ਰਹੀ ਕਿ ਸੱਜਣ ਠੱਗ, ਉਸ ਦੇ ਉਧਾਰ ਹਿੱਤ ਗੁਰੂ ਜੀ ਨੇ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ। ਤੇ ਸੱਚ ਇਸ ਇੱਕ ਸ਼ਬਦ ਨੇ ਉਹਦੀ ਧੁਰ ਅੰਤਰ ਆਤਮਾ ਨੂੰ ਝੰਜੋੜ ਦਿੱਤਾ। ਉਹ ਸੱਚਮੁੱਚ ਮਾਇਆ ਦੀ ਪਾਪਾਂ ਦੀ ਗਹਿਰੀ ਨੀਂਦ ਵਿੱਚੋਂ ਜਾਗਿਆ। ਉਹਨੇ ਹਜ਼ੂਰ ਦੇ ਚਰਨਾਂ ਤੇ ਆਪਣਾ ਆਪ ਸਮਰਪਣ ਕਰ ਦਿੱਤਾ। ਸਾਡਾ ਇਤਿਹਾਸ ਕਹਿੰਦਾ ਹੈ ਕਿ ਪਹਿਲੀ ਧਰਮਸ਼ਾਲਾ ਗੁਰਦੇਵ ਨੇ ਉੱਥੇ ਬੰਨ੍ਹੀ ਹੈ। ਆਓ ਇਸ ਅੰਮ੍ਰਿਤ ਸ਼ਬਦ ਵਿੱਚ ਉਦਾਹਰਨਾਂ ਨੇ ਕਿ ਬਾਹਰੋਂ ਚਮਕ ਦਮਕ ਕੁਛ ਹੋਰ ਹੈ ਤੇ ਅੰਦਰੂਨੀ ਅਸਲੀਅਤ ਕੁਝ ਹੋਰ ਹੈ, ਪਰ ਮੈਂ ਅੱਗੇ ਸ਼ਬਦ ਸੰਬੰਧੀ ਅਰਜ਼ ਕਰਾਂਗਾ। ਇਸ ਦੀ ਵਿਆਖਿਆ ਦਵੈਸ਼ ਭਰੀ ਬਿਰਤੀ ਨਾਲ ਕਰਾਂਗੇ ਤੇ ਅੰਦਰ ਸੁੱਕੇਗਾ। ਤੇ ਜੇ ਇਸ ਸ਼ਬਦ ਨੂੰ ਇੱਕ ਪਾਪੀ ਬੰਦੇ ਦੇ ਉਧਾਰ ਕਰਨ ਹੇਤ ਗੁਰਦੇਵ ਨੇ ਉਚਾਰਨ ਕੀਤਾ ਤੇ ਫਿਰ ਇਸ ਸ਼ਬਦ ਵਿੱਚੋਂ ਸਾਨੂੰ ਧੁਰ ਅੰਤਰ ਆਤਮੇ ਆਪਣੀ ਗਿਰਵਾਨ ਵਿੱਚ ਵੀ ਝਾਤੀ ਮਾਰਨ ਦੀ ਪ੍ਰੇਰਨਾ ਮਿਲੇਗੀ। ਆਓ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਹਾਜ਼ਰ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਦੇਸ਼ ਵਿਦੇਸ਼, ਆਪ ਜੀ ਰੋਜ਼ਾਨਾ ਕਥਾ ਵਿਚਾਰ ਸਰਵਣ ਕਰ ਰਹੇ ਹੋ, ਅਸੀਸ ਬਖਸ਼ੋ। ਇਸ ਦਾ ਇੱਕ ਕਾਰਨ ਹੁੰਦਾ ਹੈ ਕਿ ਸੰਗਤ ਨੂੰ ਬੇਨਤੀ ਕਰਨੀ, ਕਿਉਂਕਿ ਜੁੜਿਆ ਹੋਇਆ ਅੰਦਰ ਸ਼ਬਦ ਪ੍ਰਤੀ ਆਪਣੇ ਆਪ ਵਿੱਚ ਰੰਗਿਆ ਹੋਇਆ ਅੰਦਰ ਉਹ ਅਸੀਸ ਦੇ ਦੇਵੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਉਸ ਨਾਲ ਬੋਲਣ ਵਾਲੇ ਦਾ ਅੰਦਰ ਵੀ ਟਿਕਦਾ ਹੈ। ਕਰੋ ਕਿਰਪਾ ਆਪ ਜਿਤਨੇ ਬਖਸ਼ੇ ਹੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਸੇਵਾ
ਸੋਹੀ ਰਾਗ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਵਿੱਤਰ ਮੁੱਖ ਤੋਂ ਇਸ ਬਚਨ ਨੂੰ ਉਚਾਰਨ ਕੀਤਾ ਹੈ ਔਰ ਇਸ ਸ਼ਬਦ ਨੂੰ ਛੇਵੇਂ ਘਰ ਵਿੱਚ ਗਾਇਨ ਕਰਨ ਵਾਸਤੇ ਸਤਿਗੁਰੂ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਇਹ ਆਗਿਆ ਕਰ ਰਹੇ ਨੇ ਇਸ ਨੂੰ ਛੇਵੇਂ ਘਰ ਵਿੱਚ ਗਾਣਾ। ਸੂਝਵਾਨ ਰਾਗਾਂ ਦੇ ਵਿਦਵਾਨ ਕਹਿੰਦੇ ਆ ਕਿ ਸੂਹੀ ਰਾਗ ਜਿਹੜਾ ਹੈ ਇਹ ਮਿਲਾਪ ਦਾ ਰਾਗ ਹੈ। ਸੂਹੀ ਰਾਗ ਵਿੱਚ ਸੁਹਾਗ ਦਾ ਰਾਗ ਹੈ। ਉਂਝ ਸਤਿਗੁਰਾਂ ਨੇ ਜਿਸ ਵਕਤ ਇਸ ਅੰਮ੍ਰਿਤ ਰਾਗ ਵਿੱਚ ਬਾਣੀ ਉਚਾਰਨ ਕੀਤੀ ਜਾਂ ਇਉਂ ਕਹਾਂ ਗੁਰੂ ਅਰਜਨ ਦੇਵ ਜੀ ਨੇ ਰਾਗਾਂ ਦੀ ਤਰਤੀਬ ਦਿੱਤੀ, ਉਸ ਵਿੱਚ ਦਾਤਾ ਜੀ ਨੇ ਸੂਹੀ ਰਾਗ ਵਿੱਚ ਪਹਿਲਾ ਜਿਹੜਾ ਸ਼ਬਦ ਰੱਖਿਆ ਹੈ ਉਹ ਸ਼ਬਦ ਹੀ ਅੰਦਰ ਦੇ ਭਾਂਡੇ ਨੂੰ ਧੋਣ ਵਾਸਤੇ ਰੱਖਿਆ ਗਿਆ ਹੈ। ਭਾਂਡਾ ਧੋਏ ਬੈਸ ਧੂਪ ਦੇ ਵਹੋ ਤਉ ਦੁੱਧ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾ ਹੋ। ਉੱਥੇ ਖਿਰਦਾ ਭਾਂਡਾ ਧੋਣ ਦੀ ਪ੍ਰੇਰਨਾ ਦਿੱਤੀ ਗਈ। ਉੱਥੇ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸ਼ੁਭ ਕਰਮਾਂ ਦਾ ਦੁੱਧ ਸੰਚਿਤ ਕਰਕੇ ਜਾਗ ਲਾਉਣ ਦੀ ਗੱਲ ਕੀਤੀ। ਹਜ਼ੂਰ ਨੇ ਫਿਰ ਜੰਮਣ ਤੋਂ ਬਾਅਦ ਜਿਵੇਂ ਦੁੱਧ ਨੂੰ ਰਿੜਕੀਏ ਤੇ ਉਸ ਦੇ ਵਿੱਚੋਂ ਜੰਮੇ ਹੋਏ ਦਹੀਂ ਦੇ ਵਿੱਚੋਂ ਮੱਖਣ ਨਿਕਲਦਾ ਹੈ, ਮੱਖਣ ਨਿੱਤਰ ਕੇ ਉੱਤੇ ਆ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਆਪਣੀ ਰਸਨਾ ਦੀ ਮਧਾਣੀ ਨਾਲ ਗੁਰੂ ਦੇ ਬਖਸ਼ੇ ਹੋਏ ਨਾਮ ਦੀ ਤੁਫੈਲਿਸ਼ ਆਪਣੇ ਅੰਦਰ ਨੂੰ ਮਥੇਗਾ ਜਿਵੇਂ ਮਧਾਣੀ ਨਾਲ ਦਹੀਂ ਮਥਿਆਂ ਰਿੜਕਿਆਂ ਮੱਖਣ ਉੱਪਰ ਆ ਜਾਂਦਾ ਹੈ, ਰਸਨਾ ਦੇ ਨਾਲ ਆਪਣੇ ਅੰਦਰ ਨੂੰ ਮਥੇਗਾ ਤੇ ਤੇਰੇ ਅੰਦਰੋਂ ਨਾਮ ਅੰਮ੍ਰਿਤ ਪ੍ਰਗਟ ਹੋਵੇਗਾ। ਮਹਾਰਾਜ ਜੀ ਨੇ ਇਹ ਬਚਨ ਕੀਤਾ, ਰਸਨਾ ਨਾਮ ਜਪੋ ਤਾਂ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਹਜ਼ੂਰ ਬਖਸ਼ਿਸ਼ ਕਰ ਰਹੇ ਇਸੇ ਸੂਈ ਰਾਗ ਦੇ ਅੰਦਰ ਹੀ ਸਤਿਗੁਰੂ ਨੇ ਭਾਂਡਾ ਧੋਣ ਦੀ ਜੁਗਤ ਵੀ ਦੱਸੀ। ਜਿਵੇਂ ਅਸੀਂ ਭਾਂਡਾ ਮਹਾਰਾਜ ਦਾ ਬਚਨ ਹੁੰਦਾ ਇੱਕ ਕਿ ਭਾਂਡਾ ਆਤਮਲੀਨ ਧੋਤਾ ਖਛਾਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ। ਮੈਂ ਤਾਂ ਬੇਨਤੀ ਕੀਤੀ ਇਸੇ ਰਾਗ ਦੇ ਵਿੱਚ ਹੀ ਲਾਵਾਂ ਨੇ ਜਿਹੜੀਆਂ ਸੰਸਾਰਿਕ ਤੌਰ ਤੇ ਵੀ ਸਾਡੇ ਗੁਰਮਤ ਮਰਿਆਦਾ ਅਨੁਸਾਰ ਆਨੰਦ ਵੇਲੇ ਪੜ੍ਹੀਆਂ ਜਾਂਦੀਆਂ ਨੇ, ਵਿਵਾਹ ਵੇਲੇ, ਸ਼ਾਦੀ ਵੇਲੇ, ਆਨੰਦ ਕਾਰਜ ਵੇਲੇ, ਤੇ ਸੂਈ ਰਾਗ ਦੇ ਵਿੱਚ ਹੀ ਕੁੜਮਾਈ ਦੇ ਬਚਨ ਨੇ ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀ। ਸੂਈ ਰਾਗ ਵਿੱਚ ਹੀ ਦਾਤਾ ਜੀ ਨੇ ਕਿਹਾ ਧਨ ਫਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ ਧਨ ਫਿਰ ਕਹੀਏ ਸੋਏ। ਕਹਿਣ ਤੋਂ ਮੁਰਾਦ ਇਹ ਮਿਲਾਪ ਦਾ ਰਾਗ ਹੈ। ਗੁਰੂ ਸਾਹਿਬ ਜੀ ਨੇ ਰਾਗ ਸੂਹੀ ਦੇ ਅੰਦਰ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਤੇ ਇਸ ਨੂੰ ਗਾਉਣ ਵਾਸਤੇ ਛੇਵਾਂ ਰਾਗ ਰੱਖਿਆ ਹੈ, ਛੇਵਾਂ ਕਰ ਰੱਖਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਔਰ ਇਸ ਉੱਪਰ ਦਾਤਾ ਜੀ ਨੇ ਜੋ ਮੰਗਲ ਰੱਖਿਆ ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਅਦੁੱਤੀ ਹੈ, ਇੱਕ ਰਸ ਵਿਆਪਕ ਹੈ। ਉਸ ਇੱਕ ਓਅੰਕਾਰ ਨਾਲ ਮਿਲਣ ਦਾ ਜੋ ਬਖਸ਼ਿਸ਼ ਹੈ ਉਹ ਸਤਿਗੁਰ ਪ੍ਰਸਾਦ ਹੈ। ਸਤਿਗੁਰੂ ਦੀ ਕਿਰਪਾ ਨਾਲ ਇਸ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।
ਉਜਲ ਕਹਾ ਚਿਲਕਣਾ ਕੋਟ ਮਾ ਕਾਲੜੀ ਮਾਸ,
ਉਜਲ ਕਹਾ ਚਿਲਕਣਾ ਘੋਟਿਮ ਕਾਲੜੀ ਮਸ। ਇਸ ਵਿੱਚ ਸਤਿਗੁਰੂ ਨੇ ਕੁਛ ਉਦਾਹਰਨਾਂ ਦਿੱਤੀਆਂ ਨੇ, ਜਿਵੇਂ ਕਾਂਸੀ ਦੇ ਭਾਂਡੇ ਦੀਆਂ, ਬਣੇ ਹੋਏ ਘਰ ਦੀਆਂ, ਸਿਮਲ ਦੇ ਤੋਤੇ ਦੀ, ਬਗਲੇ ਦੀ ਉਦਾਹਰਨ। ਇਹ ਚਾਰ ਕੁ ਉਦਾਹਰਨਾਂ ਸਤਿਗੁਰਾਂ ਨੇ ਦਿੱਤੀਆਂ ਨੇ ਤੇ ਚਾਰੇ ਦੀਆਂ ਚਾਰੇ ਜਿਹੜੀਆਂ ਉਦਾਹਰਨਾਂ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰ ਰਹੇ ਆ, ਇਸ ਦੇ ਅੰਦਰ ਵਿਖਾਵਾ ਕੁਛ ਹੈ ਤੇ ਅਸਲੀਅਤ ਅੰਦਰ ਕੁਛ ਹੈ। ਇੱਥੇ ਮਹਾਰਾਜ ਇਹ ਗੱਲ ਸਮਝਾਉਂਦੇ ਪਏ ਆ ਕਿ ਵਿਖਾਵੇ ਨਾਲ ਲੋਕ ਪ੍ਰਭਾਵਿਤ ਹੋ ਜਾਣਗੇ ਕੁਛ ਸਮੇਂ ਲਈ, ਪਰ ਭੇਖ ਤੇ ਵਿਖਾਵੇ ਨਾਲ ਪਰਮਾਤਮਾ ਨਹੀਂ ਰੀਝਦਾ। ਉਂਝ ਇਹ ਸ਼ਬਦ ਦੀ ਉਥਾਨਕਾ ਕਹਿ ਲਵਾਂ ਜਾਂ ਭੂਮਿਕਾ ਰੂਪ ਅਸੀਂ ਕਹਿ ਲਈਏ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗਤ ਜਲੰਦੇ ਨੂੰ ਠਾਰਿਆ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਸਾਹਿਬ ਜਿੱਥੇ ਮੁਬਾਰਕ ਚਰਨ ਪਾਏ, ਜਿੱਥੇ ਹਜ਼ੂਰ ਦੀ ਰਬਾਬ ਵੱਜੀ, ਸ਼ਬਦ ਦੀ ਧੁਨੀ ਉਪਜੀ, ਉਸ ਥਾਂ ਤੇ ਭਾਵੇਂ ਕਿਤਨਾ ਨਖਿੱਧ ਤੋਂ ਨਖਿੱਧ ਬੰਦਾ ਸੀ, ਮੇਰੇ ਗੁਰੂ ਨਾਨਕ ਦੀ ਛੂਹ ਨੇ ਸੱਚਮੁੱਚ ਉਹਨਾਂ ਪਾਪੀਆਂ, ਪਾਮਰਾਂ, ਪਖੰਡੀਆਂ, ਲੋਭੀਆਂ, ਕ੍ਰੋਧੀਆਂ ਉਹਨਾਂ ਸਾਰਿਆਂ ਦੇ ਅੰਦਰ ਪਲਟ ਕੇ ਰੱਖ ਦਿੱਤੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਜਦੋਂ ਅਸੀਂ ਭਾਈ ਸਾਹਿਬ ਜੀ ਦੀ ਰਚਨਾ ਪੜ੍ਹਦੇ ਤੇ ਹਜ਼ੂਰ ਜਦੋਂ ਪ੍ਰਚਾਰਕ ਦੌਰੇ ਅਸੀਂ ਕਹਿੰਦੇ ਹਾਂ, ਭਾਈ ਸਾਹਿਬ ਨੇ ਉਦਾਸੀ ਸ਼ਬਦ ਵਰਤਿਆ, ਉਸ ਵਿੱਚ ਪਹਿਲਾਂ ਸਤਿਗੁਰਾਂ ਦੀ ਆਪਣੀ ਘਾਲ ਕਮਾਈ ਦਾ ਜ਼ਿਕਰ ਕਰਦੇ ਨੇ ਭਾਈ ਸਾਹਿਬ ਜੀ, ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਧਿਆਨ ਲਾ ਕੇ ਸੰਸਾਰ ਨੂੰ, ਸ੍ਰਿਸ਼ਟੀ ਨੂੰ ਦੇਖਣ ਦਾ ਜ਼ਿਕਰ ਕਰਦੇ ਨੇ, ਤੀਸਰਾ ਫਿਰ ਉਹ ਗੁਰੂ ਨਾਨਕ ਬਾਬਾ ਜੀ ਦੇ ਸੰਸਾਰ ਨੂੰ ਸ਼ੁੱਧ ਕਰਨ ਦੀ ਗੱਲ ਕਰਦੇ ਆ। ਭਾਈ ਗੁਰਦਾਸ ਸਾਹਿਬ ਜੀ ਦੀ ਇਹ ਪੌੜੀ ਹੈ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਲੀ ਵਿਛਾਈ। ਪਹਿਲਾਂ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਦੇ ਘਰੋਂ ਬਖਸ਼ਿਸ਼ ਦੇ ਪਾਤਰ ਧੁਰ ਤੋਂ ਹੀ ਨੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸੋਂ ਬਣੇ ਆਈ। ਅੱਗੇ ਫਿਰ ਭਾਈ ਸਾਹਿਬ ਕਹਿੰਦੇ ਆ, ਬਾਬਾ ਪਹਿਦਾ ਸੱਚਖੰਡ, ਨੌਨਿਦ ਨਾਮ ਗਰੀਬੀ ਪਾਈ। ਕਹਿੰਦੇ ਹਜ਼ੂਰ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਘਰ ਚੋਂ ਸਨਮਾਨੇ ਗਏ, ਉੱਥੇ ਪ੍ਰਮਾਣੀ ਉਹਨਾਂ ਨੂੰ ਪ੍ਰਵਾਨ ਕੀਤਾ ਗਿਆ, ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ, ਜਨ ਨਾਨਕ ਦਰ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ, ਹਾਂ ਕਿ ਬਲ 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 ਸਦ ਬਲਹਾਰ। ਗੁਰੂ ਨਾਨਕ ਸਾਹਿਬ ਬਾਬਾ ਪਹਿਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਅੱਗੇ ਫਿਰ ਭਾਈ ਸਾਹਿਬ ਕਹਿੰਦੇ ਨੇ, ਬਾਬਾ ਦੇਖੈ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਮੈਂ ਅਰਜ਼ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਵੀ ਬਾਤ ਚੱਲੇ, ਪਿਛਲੇ ਸਾਲਾਂ 'ਚ ਵੀ ਬੇਨਤੀ ਕੀਤੀ, ਇਹ ਸਾਡੇ ਆਪਣੇ ਅੰਦਰ ਦੀ ਆਪੋ ਆਪਣੀ ਸੋਚ, ਉਹਦੀ ਵਿਆਖਿਆ ਅਸੀਂ ਕਿਸ ਰੂਪ 'ਚ ਕਰਨੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ 'ਚ ਸੱਚ ਇਹ ਵੇ ਕਿ ਗੁਰੂ ਨਾਨਕ ਸਾਹਿਬ ਨੂੰ ਨਿਰੰਕਾਰ ਦਾ ਸਾਕਾਰ ਰੂਪ ਸਵੀਕਾਰ ਕੇ ਗੁਰ ਪਰਮੇਸ਼ਰ ਜਾਣ ਕੇ ਸਿੱਖ ਨੇ ਮੱਥਾ ਟੇਕਣਾ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਸਤਿਗੁਰ ਨਾਨਕ ਦਿਓ ਹੈ ਨਿਰੰਕਾਰ ਆਕਾਰ ਬਣਾਇਆ। ਇਹ ਸਤਿਗੁਰਾਂ ਦੇ ਬਾਰੇ ਭਾਈ ਸਾਹਿਬ ਲਿਖਦੇ ਆ। ਅਸੀਂ ਹਜ਼ੂਰ ਦੀ ਬਾਣੀ 'ਚ ਪੜ੍ਹਦੇ ਹਾਂ, ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਜੋਤ ਰੂਪ ਔਰ ਆਪ ਸ਼ਬਦ ਵਰਤਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ। ਹੁਣ ਜਦੋਂ ਧਿਆਨ 'ਚ ਦੇਖਣਾ, ਇੱਥੇ ਸ਼ਬਦ ਭਾਈ ਸਾਹਿਬ ਨੇ ਧਿਆਨ ਵਰਤਿਆ ਹੈ ਕਿ ਬਾਬਾ ਦੇਖੈ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰਾ ਸੰਸਾਰ ਜਿਹੜਾ ਉਹ ਸੜ ਰਿਹਾ, ਤਪ ਰਿਹਾ, ਝੁਲਸਿਆ ਪਿਆ ਹੈ, ਤੇ ਉਹ ਜਿਹੜੀ ਤਪਸ਼ੀ ਬਾਹਰ ਦੀ ਨਹੀਂ, ਕੇਵਲ ਇਹ ਨਹੀਂ ਕਿ ਸਾਰੇ ਸੰਸਾਰ ਨੂੰ ਫਿਜ਼ੀਕਲ ਤੌਰ ਤੇ ਬਾਹਰ ਮੁਕੀ ਜਾਂ ਸਰੀਰਕ ਅੱਗ ਲੱਗ ਗਈ, ਘਰ ਸੜ ਗਏ। ਅਸਲ 'ਚ ਕੀ ਹੈ, ਬੰਦੇ ਦੇ ਤੁਰ ਅੰਤਰ ਜਿਹੜਾ ਹੈ ਉਹ ਵਾਸ਼ਨਾ ਦੀ ਅੱਗ ਵਿੱਚ ਸੜਦਾ ਪਿਆ ਸੀ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਨਿੰਦਿਆ ਚੁਗਲੀ ਬਖੀਲੀ, ਹਰ ਇੱਕ ਬੰਦੇ ਦਾ ਅੰਦਰ ਜਿਹੜਾ ਉਹ ਭੁੱਜਿਆ ਪਿਆ, ਸੜਿਆ ਪਿਆ ਸੀ। ਬਾਬਾ ਦੇਖੈ ਧਿਆਨ ਤਰ, ਜਲਤੀ ਸਭ ਪ੍ਰਿਥਵੀ ਪ੍ਰਿਥਵੀ ਦਿਸ ਆਈ। ਅੱਗੇ ਉਸ ਵਿੱਚ ਭਾਈ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ, ਕਿਉਂ ਇਸ ਸੰਸਾਰ ਕਿਉਂ ਸੜ ਰਿਹਾ, ਬਾਜੋਂ ਗੁਰੂ ਗੁਬਾਰ ਹੈ, ਹੈ ਕਰਦੀ ਸੁਣੀ ਲੁਕਾਈ। ਇੱਕ ਤਾਂ ਦੇਖਿਆ ਫਿਰ ਉਹਨੂੰ ਸੁਣਿਆ ਤੇ ਮੈਂ ਫਿਰ ਰਿਪੀਟ ਕਰਾਂਗਾ। ਇੱਥੇ ਧਿਆਨ ਤਰ ਸ਼ਬਦ ਵਰਤਿਆ ਹੈ ਭਾਈ ਸਾਹਿਬ, ਕਹਿੰਦੇ ਧਿਆਨ ਵਿੱਚ ਬਾਬਾ ਜੀ ਨੇ ਦੇਖਿਆ। ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਪ੍ਰਿਥਮੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ ਗੁਰੂ ਤੋਂ ਬਿਨਾਂ ਹਨੇਰਾ ਹੈ, ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ। ਅੱਗੇ ਭਾਈ ਸਾਹਿਬ ਕਹਿੰਦੇ ਨੇ ਚੜਿਆ ਸੋਧਨ ਧਰਤ ਲੁਕਾਈ। ਵੈਸੇ ਸੋਧਨ ਦਾ ਅਰਥ ਹੁੰਦਾ ਹੈ ਕਿ ਕੀਤੇ ਹੋਏ ਪਾਪ ਸੰਬੰਧੀ ਦੰਡ ਦੇ ਕੇ, ਭਾਈ ਕਾਨ ਸਿੰਘ ਹੁਣੀ ਕਰਦੇ ਆ, ਕੀਤੇ ਹੋਏ ਗੁਨਾਹ ਦੇ ਸੰਬੰਧੀ ਦੰਡ ਦੇ ਕੇ ਪਸ਼ਚਾਤਾਪ ਕਰਾ ਕੇ ਉਹਦੇ ਅੰਦਰ ਨੂੰ ਧੋ ਦੇਣਾ। ਉਂਝ ਵੈਸੇ ਸੋਧਨ ਦਾ ਅਰਥ ਅਸੀਂ ਸਫਾਈ ਵੀ ਕਰਨੇ। ਖਾਲਸਿਆਂ ਦੇ ਬੋਲੇ ਵਿੱਚ ਇਹ ਸ਼ਬਦ ਵਰਤਿਆ ਵੀ ਜਾਂਦਾ ਹੈ ਕਿ ਇਸ ਬਾਟੇ ਨੂੰ ਸੋਧਾ ਲਾ ਦਿਓ, ਸਫਾਈ ਲਈ ਵੀ ਵਰਤਿਆ ਜਾਂਦਾ ਹੈ। ਇਹਦਾ ਮਤਲਬ ਜਿਹੜੇ ਲੋਕ ਕੁਰਲਾ ਰਹੇ ਸਨ, ਵਿਰਕ ਰਹੇ ਸਨ, ਗੁਰੂ ਨਾਨਕ ਸਾਹਿਬ ਉਹਨਾਂ ਦੇ ਖਿਰਦਿਆਂ ਨੂੰ ਪਵਿੱਤਰ ਕਰਨ ਲਈ, ਉਹਨਾਂ ਨੂੰ ਪਾਰ ਬ੍ਰਹਮ ਨੂੰ ਜੋੜਨ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਦਾਸੀ ਧਾਰਨ ਕੀਤੀ। ਮਹਾਰਾਜ ਤੁਲੰਬੇ ਗਏ। ਮੈਂ ਥੋੜ੍ਹੀ ਜਿਹੀ ਦੀ ਉਥਾਨਕ ਆ ਜੋ ਸਾਖੀ ਤੁਸੀਂ ਤਕਰੀਬਨ ਜਿਹੜੇ ਰੋਜ਼ ਕਥਾ ਸੁਣਦੇ ਹੋ ਪਤਾ ਤਾਂ ਹੋਣਾ ਹੀ ਹੈ, ਇਹਦਾ ਜ਼ਿਕਰ ਬੜੀ ਵਾਰੀ ਚੱਲਦਾ ਹੈ ਤੁਲੰਬੇ ਦਾ, ਸੱਜਣ ਜੀ ਦਾ। ਪਰ ਫਿਰ ਵੀ ਕਥਾ ਅੱਜ ਸ਼ਬਦ ਆਇਆ ਤੇ ਕਥਾ ਕਰਨ ਵਾਸਤੇ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਤੁਲੰਬੇ ਜਾਂਦੇ ਆ ਤੇ ਹਾਲਾਂਕਿ ਸੱਜਣ ਠੱਗ ਸਾਖੀਕਾਰਾਂ ਨੇ ਸਿਰਲੇਖ ਦਿੱਤਾ ਹੈ, ਪਰ ਜਿਸ ਵਕਤ ਦਾਤਾਰ ਗਏ ਨੇ ਉਸ ਵਕਤ ਇਸ ਬੰਦੇ ਦੀ ਇਲਾਕੇ ਵਿੱਚ ਇੱਕ ਬਹੁਤ ਸ਼ਰੀਫ ਇਨਸਾਨ ਦੇ ਤੌਰ ਤੇ ਮਸ਼ਹੂਰੀ ਸੀ। ਕਿਹਾ ਜਾਂਦਾ ਜਿਹੜੇ ਇਹਨੇ ਆਪਣੀ ਹਵੇਲੀ ਬਣਾਈ, ਘਰ ਬਣਾਇਆ, ਇਸ ਦੇ ਦੋਨਾਂ ਪਾਸਿਆਂ ਤੇ ਧਰਮ ਸਥਾਨ ਬਣਾਏ ਸਨ। ਇੱਕ ਪਾਸੇ ਦੇਵਾਲਿਆ ਬਣਾਇਆ ਸੀ ਤੇ ਇੱਕ ਪਾਸੇ ਇਹਨੇ ਮਸੀਤ ਮਸਜਿਦ ਬਣਾਈ ਸੀ। ਜਦੋਂ ਕੋਈ ਇਹਦੇ ਘਰ 'ਚ ਪ੍ਰਵੇਸ਼ ਕਰਦਾ ਸੀ ਤੇ ਉਹਨੂੰ ਇੰਝ ਪ੍ਰਤੀਤ ਹੁੰਦਾ ਸੀ ਇਹ ਬੰਦਾ ਬੜਾ ਪਰਉਪਕਾਰੀ, ਬਹੁਤ ਚੰਗਾ, ਤੇ ਹਿੰਦੂ ਜਿਹੜੇ ਨੇ ਇਹਨੂੰ ਸੱਜਣ ਸ਼ਾਹ ਕਹਿ ਕੇ ਬੁਲਾਉਂਦੇ ਸਨ ਤੇ ਮੁਸਲਮਾਨ ਵੀਰ ਕਿਹਾ ਜਾਂਦਾ ਇਹਨੂੰ ਸੱਜਣ ਸ਼ੇਖ ਕਹਿ ਕੇ ਬੁਲਾਉਂਦੇ ਸਨ। ਇਹ ਬਾਹਰੋਂ ਅਡੰਬਰੇ ਦਾ ਬਹੁਤ ਧਰਮੀਆਂ ਵਾਲਾ ਸੀ, ਪਰ ਇਹਦੇ ਤੁਰ ਅੰਦਰ ਜਿਹੜੀ ਹੈ ਉਹ ਇੰਨੀ ਕੁ ਹਿੰਸਕ ਬਿਰਤੀ ਬਣ ਚੁੱਕੀ ਸੀ ਕਿ ਜਿਹੜਾ ਇਹਦੀ ਸਰਾਂ ਵਿੱਚ ਜਾਂ ਇਹਦੇ ਘਰ ਵਿੱਚ ਇਹਦੇ ਟਿਕਾਣੇ ਤੇ ਜਾਂਦਾ ਸੀ ਉਹਨੂੰ ਜੀ ਆਇਆਂ ਵੀ ਕਹਿੰਦਾ ਸੀ, ਪ੍ਰਸ਼ਾਦ ਪਾਣੀ ਵੀ ਛਕਾਉਂਦਾ ਸੀ। ਕਿਹਾ ਜਾਂਦਾ ਕਿ ਉਸ ਬੰਦੇ ਨੂੰ ਰਾਤ ਸੁੱਤਿਆਂ ਜਾਂ ਜਾਗਦੇ ਨੂੰ ਕਤਲ ਕਰਕੇ ਤੋਇਆ ਪੱਟਿਆ ਸੀ, ਉਹਦੇ ਵਿੱਚ ਸੜ ਦੇਣਾ ਤੇ ਉਹਦਾ ਜਿਤਨਾ ਵੀ ਮਾਲ ਅਸਬਾਬ ਹੁੰਦਾ ਸੀ ਉਹਨੂੰ ਸੱਜਣ ਜਿਹੜਾ ਉਹ ਲੁੱਟ ਲੈਂਦਾ ਸੀ, ਤੇ ਫਿਰ ਉਸ ਲੁੱਟੇ ਹੋਏ ਨੂੰ ਥੋੜ੍ਹਾ ਬਹੁਤ ਲੋਕਾਂ ਵਿੱਚ ਵੀ ਵੰਡ ਦੇਣਾ। ਤੇ ਲੋਕਾਂ ਨੇ ਉਹਦੀ ਮਸ਼ਹੂਰੀ ਬਹੁਤ ਕਰਨੀ, ਬੜਾ ਧਰਮੀ ਬੰਦਾ ਹੈ। ਜਿਹੜਾ ਬੰਦਾ ਕਤਲ ਹੋ ਗਿਆ ਉਹਦੀ ਸੂਹ ਹੀ ਨਹੀਂ ਨਿਕਲੀ ਤੇ ਕਿਸੇ ਨੂੰ ਕੀ ਪਤਾ ਉਹ ਕਿੱਥੇ ਚਲਾ ਗਿਆ ਹੈ। ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਸੱਜਣ ਦੇ ਘਰ ਵਿੱਚ ਗਏ ਆ ਜਾਂ ਇਹਦੇ ਟਿਕਾਣੇ ਤੇ ਗਏ ਆ, ਜੋ ਸਾਨੂੰ ਇਤਿਹਾਸ ਵਿੱਚੋਂ ਪ੍ਰਾਪਤ ਸੂਚਨਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਮਸਤਕ ਦਾ ਨੂਰ ਉਹਨੇ ਦੇਖਿਆ, ਰਬਾਬੀ ਦੇ ਖੱਤ ਵਿੱਚ ਰਬਾਬ ਦੇਖੀ। ਉਹਦੇ ਮਨ 'ਚ ਆਇਆ ਵੀ ਬਹੁਤ ਵੱਡਾ ਕੋਈ ਵਪਾਰੀ ਆ ਗਿਆ, ਇਹਦੇ ਮਸਤਕ ਦੇ ਉੱਪਰ ਨੂਰ ਹੈ, ਇਹਦੀ ਗੱਠੜੀ ਵਿੱਚ ਬਹੁਤ ਜ਼ਿਆਦਾ ਖਜ਼ਾਨਾ ਹੋਵੇਗਾ। ਉਹਨੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਜੀ ਆਇਆ ਵੀ ਕਿਹਾ, ਪਰ ਚੇਤੇ ਰੱਖਿਓ ਜੀ ਆਇਆ ਸ਼ਬਦ ਕੇਵਲ ਬਾਹਰ ਮੁਖੀ। ਹਜ਼ੂਰ ਦਾ ਟਿਕਾਣਾ ਕਰਾ ਦਿੱਤਾ। ਕਹਿਣ ਲੱਗੇ ਜੀ ਕੋਈ ਛਕੋਗੇ? ਮਹਾਰਾਜ ਕਹਿੰਦੇ ਕੁਝ ਨਹੀਂ ਛਕਣਾ, ਕੋਈ ਜਲ ਪਾਣੀ ਪ੍ਰਸ਼ਾਦ ਪਾਣੀ ਜੋ ਛਕਾਉਂਦਾ ਸੀ। ਮਹਾਰਾਜ ਜੀ ਨੇ ਕਿਹਾ ਭੁੱਖਾਂ ਮੁੱਕ ਚੁੱਕੀਆਂ ਨੇ, ਨਾਮ ਦਾ ਆਹਾਰ ਕਰ ਲਿਆ, ਹੁਣ ਭੁੱਖ ਵਿਆਪਦੀ ਨਹੀਂ। ਉਹਨੇ ਸੋਚਿਆ ਵੀ ਇਹ ਗੱਲਾਂ ਬੜੀਆਂ ਰਮਜ਼ ਭਰੀਆਂ ਕਰ ਰਹੇ ਨੇ, ਪਰ ਫਿਰ ਮਨ ਜਦੋਂ ਬੰਦਾ ਇੱਕ ਵਾਰੀ ਗਲਤੀ ਕਰੇ, ਦੋ ਵਾਰੀ ਗਲਤੀ ਕਰੇ ਨਾ, ਚੇਤੇ ਰੱਖੋ ਉਦੋਂ ਅੰਦਰ ਇੰਨਾ ਕੁ ਪੱਥਰ ਹੋ ਜਾਂਦਾ ਹੈ, ਕਿਤੋਂ ਵੀ ਥੋੜ੍ਹੀ ਬਹੁਤੀ ਧਰਮ ਦੀ ਆਵਾਜ਼ ਆਏ ਤੇ ਕੀਤੇ ਹੋਏ ਪਾਪ ਉਸ ਆਵਾਜ਼ ਨੂੰ ਦਬਾ ਕੇ ਰੱਖ ਦਿੰਦੇ ਆ। ਜਿੰਨਾ ਬੰਦਾ ਪਾਪ ਕਰੇ, ਗੁਨਾਹ ਕਰੇ, ਝੂਠ ਬੋਲੇ, ਦਗਾ ਕਰੇ, ਉਸ ਬੰਦੇ ਅੰਦਰ ਕਦੀ ਨਾ ਕਦੀ ਕਦੀ ਨਾ ਕਦੀ ਕਿਤੇ ਨਿੰਮੀ ਜੀ ਲੋ ਕਿਤੇ ਬਲ ਲੱਗਦੀ ਹੈ ਸੱਚ ਦੀ, ਪਰ ਗੁਨਾਹ ਪਾਪ ਇੰਨੇ ਕੁ ਕੀਤੇ ਹੁੰਦੇ ਨੇ ਉਹਦੇ ਕੀਤੇ ਹੋਏ ਪਾਪ ਉਸ ਲੋ ਨੂੰ ਉੱਭਰ ਕੇ ਸਾਹਮਣੇ ਆਉਣ ਹੀ ਨਹੀਂ ਦਿੰਦੇ। ਮਨ 'ਚ ਆਇਆ ਵੀ ਸ਼ਾਇਦ ਕੋਈ ਸੂਝਵਾਨ ਪੁਰਸ਼। ਮਹਾਰਾਜ ਨੇ ਕਿਹਾ ਭੋਜਨ ਦੀ ਲੋੜ ਨਹੀਂ, ਕਹਿੰਦਾ ਫਿਰ ਵਿਸ਼ਰਾਮ ਕਰੋਗੇ? ਹਜ਼ੂਰ ਨੇ ਕਿਹਾ ਮਨ ਦਾ ਵਿਸ਼ਰਾਮ ਹੀ ਵਿਸ਼ਰਾਮ ਹੈ। ਇਹ ਨਾਲ ਦੇ ਕਮਰੇ ਵਿੱਚ ਇੰਤਜ਼ਾਰ ਕਰਨ ਲੱਗਾ ਕਿ ਜਦੋਂ ਇਹ ਆਰਾਮ ਕਰ ਲੈ ਕਰਨਗੇ ਸੌਂ ਜਾਣਗੇ ਤੇ ਆਪਣੇ ਉਸ ਜੋ ਇਹ ਹਰ ਆਏ ਅਤਿਥੀ ਨਾਲ ਕਰਦਾ ਸੀ ਸੁੱਤਿਆਂ ਹੋਇਆਂ ਨੂੰ ਖਤਮ ਕਰ ਦਿਆਂਗਾ। ਪਰ ਨਹੀਂ ਪਿਆਰਿਓ, ਅੱਜ ਇਸ ਦੇ ਉੱਪਰ ਰੱਬ ਦੀ ਕਿਰਪਾ ਵਰਸਣ ਲੱਗੀ, ਮਿਹਰ ਵਰਸਣ ਲੱਗੀ। ਇਹਨੇ ਨਾਲ ਦੇ ਕਮਰੇ 'ਚ ਹੋ ਗਿਆ। ਹਜ਼ੂਰ ਨੇ ਰਾਤ ਨੂੰ ਬੈਠੇ ਨੇ ਅੰਤਰ ਆਪੇ 'ਚ ਆਵਾਜ਼ ਦਿੱਤੀ ਰਬਾਬੀ ਨੂੰ ਕਿ ਸੋਹੀ ਰਾਗ ਦੀਆਂ ਸੁਰਾਂ ਲਾਓ। ਉਹਨੇ ਸੋਹੀ ਰਾਗ ਦੀ ਸੁਰ ਲਾਈ। ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਅੰਮ੍ਰਿਤ ਸ਼ਬਦ ਫਿਰ ਜਿਹੜਾ ਉਹ ਸੱਜਣ ਦੇ ਘਰ ਵਿੱਚ ਉਚਾਰਨ ਕੀਤਾ। ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ। ਇਹਦਾ ਮਤਲਬ ਫਿਰ ਮਹਾਰਾਜ ਜੀ ਨੇ ਅਸਥਾਈ ਵੀ ਇਹ ਰਹਾਉ ਦੀਆਂ ਤੁਕਾਂ ਰੱਖੀਆਂ। ਜਦੋਂ ਵਾਰ ਵਾਰ ਸ਼ਬਦ ਸੱਜਣ ਗੁਰੂ ਜੀ ਨੇ ਗਾਇਆ, ਵਾਰ ਵਾਰ ਉੱਚੀ ਸੁਰ ਵਿੱਚ ਅਲਾਪਿਆ ਤੇ ਸੱਚਮੁੱਚ ਉਸ ਸੱਜਣ ਦਾ ਧੁਰ ਅੰਦਰ ਜਾਗਣ ਲੱਗਾ ਤੇ ਜਿਹੜੀਆਂ ਉਦਾਹਰਨਾਂ ਸਤਿਗੁਰਾਂ ਨੇ ਦਿੱਤੀਆਂ ਉਹਨੂੰ ਸਮਝ ਪੈ ਗਈ ਵੀ ਮੇਰੇ ਧੁਰ ਅੰਦਰ ਦੇ ਗੁਣਾਂ ਨੂੰ ਇਹ ਗਵਈਆ ਜਾਣਦਾ ਹੈ। ਕਿਉਂਕਿ ਜਿਹੜੀਆਂ ਉਦਾਹਰਨਾਂ ਦਿੱਤੀਆਂ ਉਹ ਪਖੰਡ ਪਰਪੰਚ ਨਾਲ ਸੰਬੰਧਿਤ ਨੇ। ਹਜ਼ੂਰ ਨੇ ਜਦੋਂ ਗਾਇਆ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ, ਕਿ ਅਸਲ 'ਚ ਸੱਜਣ ਉਹ ਨੇ ਕਿ ਜਿਹੜੇ ਸਾਡੇ ਨਾਲ ਚੱਲਦੇ ਆ ਤੇ ਜਿੱਥੇ ਰੱਬ ਦੀ ਦਰਗਾਹ ਵਿੱਚ ਲੇਖਾ ਮੰਗਿਆ ਜਾਂਦਾ ਹੈ ਉੱਥੇ ਖੜੇ ਹੋਏ ਉੱਥੇ ਨਾਲ ਸਾਥ ਦਿੰਦੇ ਦਿਸਨ, ਅਸਲ ਵਿੱਚ ਉਹ ਸੱਜਣ ਨੇ। ਇਹਨੇ ਅੰਮ੍ਰਿਤ ਸ਼ਬਦ ਸੁਣਿਆ, ਕਿਹਨਾਂ ਨੇ ਇਹ ਦਰਵਾਜ਼ਾ ਖੋਲ੍ਹ ਕੇ ਹਜ਼ੂਰ ਦੇ ਸਨਮੁਖ ਆ ਗਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਮੱਥਾ ਟੇਕਿਆ। ਦੇਖੋ ਇਸ ਦਾ ਧੁਰ ਅੰਦਰ ਜਾਗ ਗਿਆ। ਤੇ ਮੈਂ ਇੱਕ ਬੇਨਤੀ ਆਪ ਨੂੰ ਹੱਥ ਜੋੜ ਕੇ ਇੱਥੇ ਕਰਾਂਗਾ ਕਿ ਗੁਰੂ ਕਿਸੇ ਵੀ ਬੰਦੇ ਦੇ ਜੀਵਨ ਨੂੰ ਪਲਟਣ ਦੇ ਲਈ ਕੋਈ ਦੇਰੀ ਨਹੀਂ ਲਾਉਂਦਾ ਹੁੰਦਾ। ਸ਼ਾਮ ਤੱਕ ਇਹ ਬੰਦਾ ਸੱਚੀ ਮੁੱਚੀ ਠੱਗ ਹੈ। ਹੁਣ ਰਾਤੋ ਰਾਤ ਇੱਕ ਸ਼ਬਦ ਸੁਣਿਆ ਤੇ ਸੁਣਾਉਣ ਵਾਲਾ ਕੋਈ ਹੋਰ ਨਹੀਂ। ਭਾਵੇਂ ਚਲੋ ਅਸੀਂ ਕਥਾ ਵਾਲੇ ਬੋਲ ਦਿੰਦੇ ਹਾਂ ਸਮਾਜ ਨੂੰ, ਦੇਖੋ ਜੀ ਸੱਜਣ ਨੇ ਇੱਕ ਸ਼ਬਦ ਸੁਣਿਆ ਉਹ ਠੱਗੀ ਛੱਡ ਗਿਆ, ਅਸੀਂ ਇੰਨੇ ਸੋਨੇ ਪਏ ਹਾਂ ਇੰਨਾ ਸੋਨੇ ਪਏ ਹਾਂ। ਮੈਂ ਕਿ ਤੁਹਾਨੂੰ ਬੇਨਤੀ ਕਰਾਂ ਗੁਰਮੁਖੋ, ਅਸੀਂ ਇੰਨਾ ਸੋਨੇ ਪਏ ਹਾਂ ਪਰ ਉਹਨੂੰ ਸੁਣਾਉਣ ਵਾਲਾ ਗੁਰੂ ਨਾਨਕ ਹੈ। ਸ਼ਬਦ ਸੁਣਾਇਆ ਕਿਹਨੇ ਉਹਨੂੰ? ਇਹ ਗੱਲ ਕਹੀ ਜਾਣੀ ਜੇ ਉਹਨੇ ਇੱਕ ਸ਼ਬਦ ਸੁਣਿਆ ਪਲਟ ਗਿਆ, ਉਹ ਕੋਈ ਇਹ ਸਿਲੇਬਸ ਸੀ ਕਿਤਾਬ ਦਾ ਕਿ ਇੱਕ ਕਵਿਤਾ ਸੁਣੀ ਇੱਕ ਨਜ਼ਮ ਸੁਣੀ ਤੇ ਉਹ ਬਦਲ ਗਿਆ? ਨਹੀਂ, ਜਿਸ ਹਿਰਦੇ ਨੇ ਸੁਣਾਇਆ, ਜਿਸ ਅੰਦਰ ਨੇ ਸੁਣਾਇਆ, ਉਸ ਧੰਨ ਗੁਰੂ ਨਾਨਕ ਸਾਹਿਬ ਦੇ ਅੰਦਰ ਸ਼ਬਦ ਵਿੱਚ ਇੰਨੀ ਕੁ ਕਿਰਪਾ ਵਰਤੀ, ਉਸ ਸੁਣਾਉਣ ਵਾਲੇ ਨੇ ਪਾਪੀ ਦਾ ਅੰਦਰ ਧੋ ਕੇ ਉਹਨੂੰ ਸੰਤ ਬਣਾ ਕੇ ਰੱਖ ਦਿੱਤਾ। ਇਹ ਸੁਣਾਉਣ ਵਾਲਾ ਕੌਣ ਹੈ? ਮੈਂ ਇਸ ਨੂੰ ਫਿਰ ਸੁਣਿਓ, ਕਿਉਂਕਿ ਅਸੀਂ ਇਹ ਗੱਲ ਵਾਰ ਵਾਰ ਕਹਿੰਦੇ ਇੱਕ ਸ਼ਬਦ ਸੁਣਿਆ ਬਦਲ ਗਿਆ, ਇੱਕ ਸ਼ਬਦ ਸੁਣਿਆ ਬਦਲ ਗਿਆ। ਉਹ ਪਿਆਰੇ, ਤੁਕ ਤਾਂ ਇੱਕ ਗੁਰੂ ਸੁਣਾਏ ਜੀਵਨ ਪਲਟਿਆ ਜਾਂਦਾ ਹੈ, ਪਰ ਚੇਤੇ ਰੱਖਿਓ ਸੁਣਾਉਣ ਵਾਲਾ ਕੌਣ ਹੈ, ਕਿੰਨੇ ਸੁਣਾਇਆ? ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸੁਣਾਇਆ ਕਿੰਨੇ? ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਉਹਨੇ ਸੁਣਾਇਆ ਕਿ ਮੈਂ ਮੂਰਖ ਕੀ ਕੋਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੀ ਫਿਰ ਗਰਭਾਸ ਨਾ ਪਰਿਆ ਰੇ। ਉਹਨੇ ਸੁਣਿਆ ਵੀ ਤੇ ਉਹਨੇ ਪੇਖਿਆ ਵੀ। ਜੇ ਕਾਟੀ ਸਿਲਕ ਦਿਆਲ ਪ੍ਰਭ ਸੇਜਣ ਲੱਗੇ ਭਗਤੇ, ਹਰ ਗੁਰੂ ਨਾਨਕ ਜਿਨ ਪਰਸਿਆ ਤੇ ਇਤ ਉਤ ਸਦਾ ਮੁਕਤੇ। ਇੱਥੇ ਹੋਰ ਬੇਨਤੀ, ਇੱਕ ਸ਼ਬਦ ਦੀ ਤਸੀਰ ਉਸੇ ਤਰ੍ਹਾਂ ਹੀ। ਜੇ ਕਹੀਏ ਜੀ ਸ਼ਬਦ ਵਿੱਚ ਜਿਹੜਾ ਉਸ ਵਕਤ ਸੀ ਇਹਦਾ ਰਸ ਮੋਗਿਆ ਹੋਣਾ, ਨਹੀਂ ਪਿਆਰਿਓ। ਸਿਰ ਮੈਂ ਇੱਕ ਬੇਨਤੀ ਆਪ ਨੂੰ ਕਰਾਂਗਾ ਕਿ ਜਿਹੜੀ ਮੇਰੀ ਵੀ ਕਮਜ਼ੋਰੀ ਹੈ, ਅਸੀਂ ਸੁਣਾਉਣ ਵਾਲਿਆਂ ਦੀ ਸਭ ਦੀ ਸਾਰਿਆਂ ਦੀ ਤਾਂ ਨਹੀਂ, ਬਹੁ ਗਿਣਤੀ 'ਚ ਸ਼ਬਦ ਵਿੱਚ ਰਸ ਉਸ ਤਰ੍ਹਾਂ, ਪਰ ਜਦੋਂ ਉਸ ਸ਼ਬਦ ਨੂੰ ਗਾਉਣ ਵਾਲੇ ਦਾ ਅੰਦਰ ਸ਼ਬਦ ਦੇ ਉਸ ਰਸ ਨੂੰ ਮਾਨਣ ਵਾਲਾ ਹੋਵੇਗਾ ਨਾ, ਤੇ ਪਿਆਰੇ ਜਿਹੜਾ ਵੀ ਉਹ ਸ਼ਬਦ ਸੁਣੇਗਾ ਉਹਦੇ ਅੰਦਰ ਨੂੰ ਟਿਕਾ ਜ਼ਰੂਰ ਮਿਲੇਗਾ। ਜਿਹੜਾ ਵੀ ਉਹ ਸੁਣੇਗਾ, ਜਿਹੜਾ ਅੰਦਰ ਬਣੇ ਹੈ। ਹੁਣ ਇਹ ਸ਼ਬਦ ਮੈਂ ਫਿਰ ਬੇਨਤੀ ਕਰਾਂ ਵੀ ਸ਼ਬਦ ਤੇ ਅੱਜ ਵੀ ਸਾਡੇ ਕੋਲ ਮੌਜੂਦ ਹੈ, ਤੇ ਠੱਗਾਂ ਦੀ ਗਿਣਤੀ ਅੱਜ ਨਾਲੋਂ ਕਈ ਗੁਣਾ ਵੱਧ ਚੁੱਕੀ ਹੈ। ਜੇ ਉਸ ਸਰਾਂ ਦੇ ਵਿੱਚ ਸੱਜਣ ਠੱਗ ਸੀ ਤੇ ਮੈਨੂੰ ਬਖਸ਼ ਦਿਆ ਜੇ ਅੱਜ ਬਹੁ ਗਿਣਤੀ 'ਚ ਧਰਮ ਸਥਾਨਾਂ ਚ ਸਾਰੇ ਦੀ ਬਹੁ ਗਿਣਤੀ ਚ ਧਰਮ ਸਥਾਨਾਂ ਚ ਆਹੀ ਬਿਰਤੀ ਮਿਲੇਗੀ, ਉੱਜਲ ਕਿਹਾ ਚਿਣਕਣਾ ਵਾਲੀ, ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਨ, ਪਰ ਸ਼ਬਦ ਤਾਂ ਮੌਜੂਦ, ਸ਼ਬਦ ਅਸਰ ਕਰੇਗਾ, ਪਰ ਜਦੋਂ ਉਸ ਸ਼ਬਦ ਦਾ ਅਸਰ ਧੁਰ ਕਹਿਣ ਵਾਲੇ ਦੇ ਅੰਦਰ ਹੋਵੇਗਾ, ਉਹਦੇ ਅੰਦਰ ਹੋਵੇਗਾ, ਤੇ ਜਦੋਂ ਉਹ ਬੋਲੇਗਾ ਸੱਚ, ਇਹ ਵੇਖੇ ਉਹਦਾ ਅਸਰ ਦੂਜੇ ਉੱਤੇ ਜ਼ਰੂਰ ਹੋਵੇਗਾ। ਇਹ ਵੀ ਉਦਾਹਰਣ ਇੱਕ ਸੱਜਣ ਦਿੰਦੇ ਹੁੰਦੇ ਆ ਕਈ ਵਾਰੀ, ਮੰਨ ਲਓ ਕਿਸੇ ਨੇ ਬੰਦੂਕ ਦੀ ਇੱਕ ਗੋਲੀ ਲੈ ਲਈ, ਇੱਕ ਰੌਂਦ ਲੈ ਲਿਆ ਜੀ, ਦੁਨਾਲੀ ਦਾ ਇੱਕ ਰੌਂਦ ਲੈ ਲਿਆ, ਸਮਝ ਗਿਆ ਆਪਾਂ ਜੀ ਜਿਹੜਾ ਅਸਲ ਹੈ। ਹੁਣ ਉਹਦਾ ਵੇਟ ਕਿੰਨਾ ਕੁ, ਥੋੜਾ ਜਿਹਾ ਉਹਦਾ ਭਾਰ ਹੈ, ਤੇ ਜੇ ਬੰਦਾ ਬੰਦੂਕ ਦੀ ਥਾਂ ਸ਼ਸਤਰ ਦੀ ਥਾਂ ਉਸ ਗੋਲੀ ਨੂੰ ਹੱਥ ਨਾਲ ਪਕੜ ਕੇ ਇਸ ਤਰ੍ਹਾਂ ਦੂਜੇ ਨੂੰ ਮਾਰੇ ਜਿਵੇਂ ਪੱਥਰ ਮਾਰੀਦਾ, ਜਿਵੇਂ ਕਿਸੇ ਨੂੰ ਗੇਂਦ ਮਾਰੀ ਦੀ, ਉਹ ਗੋਲੀ ਬਰੂਦ ਨਾਲ ਭਰੀ ਏ, ਤੇ ਜੇ ਇੱਕ ਨਹੀਂ 50-100 ਗੋਲੀਆਂ ਇਕੱਠੀਆਂ ਕਰਕੇ ਇਸ ਤਰ੍ਹਾਂ ਸੱਟੋ ਜਿਵੇਂ ਗੀਟੇ, ਜਿਵੇਂ ਠੀਕਰੀਆਂ ਪੱਥਰ ਜਾਂ ਗੇਂਦ ਸੱਟੀ ਦੀਏ, ਉਹ ਗੋਲੀ ਉਹ ਰੌਂਦ ਭਾਵੇਂ ਬੰਦੇ ਦੇ ਮੱਥੇ ਤੇ ਲੱਗ ਜਾਏ, ਉਹਦਾ ਕੁਝ ਨਹੀਂ ਵਿਗੜਦਾ, ਕੁਛ ਨਹੀਂ ਵਿਗੜੇਗਾ, ਪਰ ਬਰੂਦ ਤਾਂ ਭਰਿਆ ਪਿਆ। ਉਹ ਵੱਜਣ ਨਾਲ ਕੀ ਥੋੜਾ ਬਹੁਤਾ ਨਿਸ਼ਾਨ ਪੈ ਜਾਏਗਾ ਸਕਿਨ ਤੇ? ਜੇ ਇਕੱਲਾ ਇਕੱਲਾ ਰੌਂਦ ਵਰਤਾਂਗੇ, ਗੋਲੀ ਵਰਤਾਂਗੇ, ਤੇ ਪਿਆਰਿਓ ਉਹਨੇ ਮੱਥੇ ਨੂੰ ਪਾੜਨਾ ਨਹੀਂ, ਸੀਨੇ ਨੂੰ ਪਾੜਨਾ ਨਹੀਂ, ਉਹ ਮਸਾਲਾ ਵੀ ਤਾਂ ਕੰਮ ਕਰੇਗਾ ਜੇ ਚਲਾਉਣ ਵਾਲਾ ਸ਼ਸਤਰ ਹੋਵੇਗਾ। ਗੁਰੂ ਗ੍ਰੰਥ ਸਾਹਿਬ ਵੀ ਸ਼ਬਦ ਦਾ ਸੱਚਮੁੱਚ ਖਜ਼ਾਨਾ ਭਰਿਆ ਪਿਆ, ਚਲਾਉਣ ਵਾਲੇ ਸ਼ਸਤਰ ਹੀ ਕੋਈ ਨਹੀਂ ਰਹਿ ਗਏ। ਜੇ ਜੀਵਨ ਵਾਲਾ ਸ਼ਸਤਰ ਹੋਵੇਗਾ ਤੇ ਬੰਦਿਆਂ ਦੇ ਅੰਦਰ ਨੂੰ ਜ਼ਰੂਰ ਵਿੰਨੇਗਾ। ਮੇਰੀ ਬੇਨਤੀ ਸ਼ਾਇਦ ਆਪ ਨੇ ਸਮਝ ਲਈ ਹੋਈ ਜਿਹੜੀ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ। ਇੱਕ ਸ਼ਬਦ ਬਾਬਾ ਜੀ ਨੇ ਕਿਹਾ, ਇਹ ਮੈਂ ਵੀ ਕਹਿੰਦਾ ਇੱਕ ਸ਼ਬਦ ਕਿਹਾ, ਪਰ ਸੁਣਾਉਣ ਵਾਲਾ ਕੌਣ ਹੈ, ਕੀਰਤਨ ਕਰਨ ਵਾਲਾ ਕੌਣ ਹੈ? ਆਪ ਅਕਾਲ ਕਾ ਰੂਪ, ਉਹਦੇ ਨੇਤਰਾਂ ਵਿੱਚ ਅੰਮ੍ਰਿਤ, ਉਹਦੇ ਬੋਲਾਂ ਵਿੱਚ ਅੰਮ੍ਰਿਤ, ਉਹਦੇ ਰੋਮ ਰੋਮ ਵਿੱਚ ਅੰਮ੍ਰਿਤ, ਤੇ ਪਿਆਰੇ ਜਿੱਥੇ ਉਹਦੇ ਚਰਨ ਪੈ ਜਾਣ ਉੱਥੇ ਸੱਚੀ ਮੁੱਚੀ ਕਤਲਗਾਹ ਵੀ ਧਰਮਸ਼ਾਲਾ ਬਣ ਜਾਂਦੀਆਂ, ਬੰਦੇ ਉੱਥੇ ਮਾਰਦਾ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਸੁਣਾਇਆ ਬਸ ਆ, ਪਰ ਇਸ ਸ਼ਬਦ ਨੂੰ ਮੈਂ ਆਰੰਭ 'ਚ ਕਿਹਾ ਵੀ ਦਵੇਸ਼ ਨਾਲ ਨਹੀਂ ਲੈਣਾ, ਕਿਉਂਕਿ ਇਹਦੇ ਵਿੱਚ ਉਦਾਹਰਨਾਂ ਨਹੀਂ ਜਾਦੀਆਂ, ਪਖੰਡ ਪਰਪੰਚ ਦੀਆਂ ਖਲ ਲਾਂਦੀਆਂ ਪਈਆਂ ਨੇ, ਪਰ ਮੇਰਾ ਗੁਰੂ ਬੜਾ ਬਖਸ਼ਿੰਦ ਹੈ, ਜੇ ਸਜ਼ਾ ਦੇਣੀ ਹੁੰਦੀ ਉਹਨੂੰ ਉਹਨੂੰ ਇਹ ਮਹਾਰਾਜ ਸ਼ਬਦ ਕਿਉਂ ਸੁਣਾਉਂਦੇ? ਕਿੰਨੇ ਤਰਸ ਦੇ ਘਰ 'ਚ ਆਏ, ਤੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਪਿਆਰਿਓ ਪਰਮਾਤਮਾ ਛੀ ਕੇ ਕਮਾਈ ਨਾਲ ਰੀਝਦਾ ਸੀ, ਕਹਿੰਦੇ ਆ ਵੀ ਜਿੰਨਾ ਜਿੰਨੀ ਨਾਮ ਧਿਆਇਆ ਗੈ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਪਰ ਜਦੋਂ ਬਾਣੀ ਦਾ ਪਾਠ ਕਰਨੇ ਆ ਨਾ, ਸੱਚਮੁੱਚ ਕੋਈ ਇਨਸਾਨ ਪਾਪਾਂ ਵਿੱਚ ਅੱਤ ਦਾ ਲਬਰੇਜ਼ ਹੋ ਜਾਏ, ਅੱਤ ਦਾ ਡੁੱਬ ਜਾਏ, ਤੇ ਪਾਰ ਬ੍ਰਹਮ ਪਰਮੇਸ਼ਵਰ ਉਸ ਪਾਪੀ ਉੱਤੇ ਵੀ ਤਰੁੱਠ ਪੈਂਦਾ ਹੈ, ਉਹਦੀ ਦੁਰਮਤ ਦੇਖ ਕੇ ਵੀ ਦਿਆਲੂ ਹੋ ਜਾਂਦਾ। ਇਸੇ ਕਰਕੇ ਭਾਈ ਸਾਹਿਬ ਨੇ ਇੱਕ ਜਗ੍ਹਾ ਵੀ ਲਿਖਿਆ ਕਿ ਦੁਰਮਤ ਦੇਖ ਦਿਆਲ ਕੋਈ ਖੱਥੋਂ, ਉਸਨੂੰ ਦਿੱਤੋ ਸਤੋਤਾ ਗਨਕਾ ਦਾ ਜ਼ਿਕਰ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਸ਼ਬਦ ਸੁਣਾਇਆ, ਸੱਜਣ ਦਾ ਸੱਚਮੁੱਚ ਅੰਦਰ ਉਹ ਜਿਹੜਾ ਸੀ ਝੰਜੂੜਿਆ ਗਿਆ, ਉਹਦੀਆਂ ਅੱਖਾਂ ਦੇ ਸਾਹਮਣੇ ਆ ਗਿਆ ਬਗਲੀ ਵਾਲੀ ਬਿਰਤੀ, ਉਹਦੇ ਅੱਖਾਂ ਦੇ ਸਾਹਮਣੇ ਆ ਗਈ ਉੱਜਲ ਕਿਹਾਂ ਵਾਲੀ ਬਿਰਤੀ, ਉਹਦੀਆਂ ਅੱਖਾਂ ਦੇ ਸਾਹਮਣੇ ਆ ਗਈ ਕੋਠੇ ਮੰਡ ਮਾੜੀਆਂ ਪਾਸੋਂ ਚਿਤਵੀਆਂ, ਸਭ ਕੁਝ ਜੋ ਕੁਝ ਉਹਨੇ ਗੁਨਾਹ ਕੀਤੇ ਪਾਪ ਕੀਤੇ ਸਾਰੇ ਉਹਦੇ ਸਾਹਮਣੇ ਜਿਉਂਦੇ ਖੜੇ ਹੋ ਗਏ, ਮੇਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆ ਬੈਠਾ। ਹਜ਼ੂਰ ਨੇ ਫਿਰ ਕਿਹਾ, ਕਹਿੰਦਾ ਮੈਨੂੰ ਬਖਸ਼ ਦਿਓ, ਇਹ ਜੋ ਤੁਸੀਂ ਗਾਇਆ ਇਹ ਮੇਰਾ ਜੀਵਨ ਹੈ। ਤੇ ਮਹਾਰਾਜ ਕਹਿੰਦੇ ਨੇ, ਇੱਕ ਕੰਮ ਕਰ, ਤੂੰ ਛੁੱਟ ਸਕਣਾ, ਤੇਰਾ ਅੰਦਰ ਪਾਪਾਂ 'ਚ ਵੱਧ ਚੁੱਕਾ, ਛੁੱਟ ਸਕਣਾ, ਨਾਮ ਜਪਿਆ ਕਰ, ਸੱਜਣਾ ਧਰਮ ਦੀ ਕਿਰਤ ਕਰ, ਸੱਜਣਾ ਧਰਮ ਦੀ ਕਿਰਤ ਕਰ। ਤੇ ਉਹਨੇ ਉਹ ਥਾਂ ਵੀ ਦਿਖਾ ਦਿੱਤੀ ਜਿੱਥੇ ਉਹ ਲੋਕਾਂ ਨੂੰ ਮਾਰ ਕੇ ਸੜਦਾ ਸੀ, ਪਿੰਜਰ ਪਏ ਸਨ। ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿਣ ਲੱਗੇ, ਜੋ ਕੁਝ ਅੱਜ ਤੱਕ ਲੁੱਟ ਕੇ ਇਕੱਠਾ ਕੀਤਾ ਸਭ ਗਰੀਬ ਗੁਰਬੇ ਵਿੱਚ ਵੰਡ ਦੇ, ਧਰਮ ਦੀ ਕਿਰਤ ਕਰ, ਤੈਨੂੰ ਅੱਜ ਤੋਂ ਬਾਅਦ ਅਸੀਂ ਧਰਮਸ਼ਾਲਾ ਸਥਾਪਨ ਕਰਨੇ ਆ, ਜਿੱਥੇ ਕੱਲ ਤੱਕ ਠੱਗੀਆਂ ਵੱਜਦੀਆਂ ਸਨ ਉੱਥੇ ਦੂਜੇ ਦਿਨ ਅੰਮ੍ਰਿਤ ਵੇਲੇ ਗੁਰੂ ਨਾਨਕ ਦੇ ਬਾਣੀ ਦਾ ਕੀਰਤਨ ਸ਼ੁਰੂ ਹੋ ਗਿਆ। ਆ ਹੈ ਪ੍ਰਚਾਰ, ਆ ਹੈ ਚੇਂਜ ਆਉਣੀ, ਇਹ ਹੈ ਤਬਦੀਲੀ ਆਉਣੀ। ਤੇ ਮਨ 'ਚ ਇਹ ਨਾ ਆਵੇ ਇਹ ਗੁਰੂ ਸਾਹਿਬ ਜੀ ਨੇ ਇਹ ਇੱਕ ਖਿੰਨ ਵਿੱਚ ਕਿਵੇਂ ਹੋ ਗਿਆ, ਜਿਵੇਂ ਆਪਾਂ ਕਹਿੰਦੇ ਹਾਂ ਨਾ ਜੀ, ਉਹ ਬੰਦਾ ਇੰਨਾ ਪੁਰਾਣਾ ਪਾਪੀ ਇੰਨਾ ਕਿਵੇਂ ਹੋ ਸਕਦਾ। ਮੈਂ ਆਪ ਨੂੰ ਫਿਰ ਰਿਪੀਟ ਕਰਨ ਲੱਗਾ, ਇਹ ਸਮਰੱਥ ਗੁਰੂ ਹੈ। ਸੂਕੇ ਖਰੇ ਕੀਏ ਖਿਨ ਮਾਹੇ, ਅੰਮ੍ਰਿਤ ਦਿਸ਼ਟ ਸੰਚ ਜਿਵਾਏ, ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਇਹ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਇਓ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰੈ। ਇਹ ਇਹ ਬਖਸ਼ਿਸ਼ ਉੱਥੇ ਵਰਤੀ, ਮੇਰੇ ਹਜ਼ੂਰ ਸੱਚੇ ਪਾਤਸ਼ਾਹ ਨੇ ਉੱਥੇ ਧਰਮਸ਼ਾਲਾ ਬੰਨੀ ਤੁਲੰਬੇ ਦੀ ਧਰਤੀ ਤੇ। ਅੱਜ ਇਸ ਅੰਮ੍ਰਿਤ ਸ਼ਬਦ ਨੂੰ ਅਸੀਂ ਵਾਚਣਾ, ਥੋੜੀ ਜੀ ਮੈਂ ਜ਼ਿਆਦਾ ਵਕਤ ਲੈ ਗਿਆ, ਇਸ ਕਰਕੇ ਵੀ ਇਸ ਗੱਲ ਨੂੰ ਮਨ 'ਚ ਰੱਖ ਕੇ ਵੀ ਸ਼ਬਦ ਅੱਜ ਵੀ ਹੈ, ਪਰ ਗਾਉਣ ਵਾਲਾ ਬਾਬਾ ਸੀ, ਗਾਉਣ ਵਾਲੇ ਸਤਿਗੁਰੂ ਸਨ। ਸ਼ਬਦ ਤਾਂ ਅਸਰ ਕਰੇਗਾ ਜੇ ਸੁਰਤ ਦਾ ਟਿਕਾਅ ਬਣੇਗਾ ਤਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਅੰਮ੍ਰਿਤ ਸ਼ਬਦ 'ਚ ਆਰੰਭ ਵਿੱਚ ਉਹਦੇ ਅੰਦਰ ਨੂੰ ਝੰਜੋੜਨ ਦੇ ਲਈ ਉਦਾਹਰਨ ਦਿੱਤੀ ਹੈ।
ਤੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾ ਤਿਸ।
ਹਜ਼ੂਰ ਨੇ ਪਹਿਲਾ ਬਚਨ ਕਿਹਾ, ਉੱਜਲ ਕਹਿਹਾ ਚਿਲਕਣਾ, ਘੋਟਿਮ ਕਾਲੜੀ ਮਸ। ਉੱਜਲ ਦਾ ਅਰਥ ਚਮਕਦਾ ਹੋਇਆ, ਲਿਸ਼ਕਦਾ ਹੋਇਆ। ਕਹਿਣ ਦਾ ਭਾਂਡਾ, ਕਾਂਸੀ ਦਾ ਬਰਤਨ। ਉੱਜਲ ਕਿਹਾ ਚਿਲਕਣਾ, ਘੋਟਿਮ, ਮੈਂ ਉਹਨੂੰ ਘੋਟਿਆ, ਉਹਨੂੰ ਘਸਾਇਆ, ਉਹਨੂੰ ਵਰਤਿਆ। ਕਾਲੜੀ, ਕਾਲੜੀ ਦਾ ਅਰਥ ਕਾਲਖ, ਤੇ ਮਸ ਦਾ ਅਰਥ ਸ਼ਾਹੀ। ਹਜ਼ੂਰ ਕਹਿੰਦੇ ਨੇ ਕਾਂਸੀ ਦਾ ਬਰਤਨ, ਕਹਿਣ ਦਾ ਭਾਂਡਾ ਚਮਕਦਾ ਬਹੁਤ ਹੈ, ਉਹਦੀ ਚਮਕ ਵੇਖ ਕੇ ਪ੍ਰਭਾਵਿਤ ਨਾ ਹੋਵੀ। ਹਜ਼ੂਰ ਇੱਥੇ ਕਹਿੰਦੇ ਨੇ ਜਦੋਂ ਕਾਂਸੀ ਦੇ ਭਾਂਡੇ ਨੂੰ ਮੈਂ ਘੋਟਿਆ, ਮੈਂ ਉਹਨੂੰ ਹੱਥ ਨਾਲ ਰਗੜਿਆ ਜਾਂ ਆਪਣਾ ਹੱਥ ਉਹਦੇ ਵਿੱਚ ਘਸਾਇਆ, ਜਿਹੜਾ ਕਹਿਣ ਦਾ ਭਾਂਡਾ ਚਮਕਦਾ ਪਿਆ ਸੀ, ਜਿਹੜਾ ਸੱਚਮੁੱਚ ਪ੍ਰਭਾਵਿਤ ਕਰ ਰਿਹਾ ਸੀ ਲਿਸ਼ਕ ਪਾ ਕੇ, ਜਦੋਂ ਉਸ ਨੂੰ ਆਪਣੇ ਹੱਥ ਨਾਲ ਮੈਂ ਅੰਦਰ ਹੱਥ ਘਸਾਏ ਤੇ ਮੇਰੇ ਹੱਥ ਦੀਆਂ ਉਂਗਲਾਂ ਕਾਲਖ ਨਾਲ ਭਰ ਗਈਆਂ। ਚਮਕਦਾ ਜ਼ਰੂਰ ਸੀ, ਪਰ ਚਮਕ ਦੇ ਥੱਲੇ ਕਾਲਖ ਲੁਕੀ ਹੋਈ ਸੀ। ਹੁਣ ਇਹ ਪਹਿਲਾ ਅੱਖਰੀ ਅਰਥ ਨੇ, ਫਿਰ ਇਹਦੇ ਭਾਵ ਅਰਥ ਨੇ। ਉੱਜਲ ਕਿਹਾ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ। ਤੇ ਜੇ ਇਹ ਬਰਤਨ ਅੰਦਰੋਂ ਕਾਲਾ ਹੈ, ਜਿੰਨਾ ਮਰਜ਼ੀ ਰੇਤ ਨਾਲ ਮਾਂਝ ਲਈਏ, ਜਿੰਨਾ ਮਰਜ਼ੀ ਇਹਨੂੰ ਕੈਮੀਕਲ ਪਾ ਕੇ ਧੋ ਲਈਏ, ਤੇ ਮਹਾਰਾਜ ਕਹਿੰਦੇ ਨੇ ਇਹਦੇ ਅੰਦਰ ਦੀ ਜਿਹੜੀ ਝੂਠ ਹੈ, ਜਿਹੜੇ ਅੰਦਰ ਦੀ ਕਾਲਖ ਹੈ, ਉਹ ਨਹੀਂ ਜਾਣੀ। ਧੋਤਿਆਂ ਝੂਠ ਨਾ ਉਤਰੈ, ਉਸ ਭਾਂਡੇ ਦੇ ਅੰਦਰ ਦੀ ਕਾਲਖ ਨਹੀਂ ਜਾਏਗੀ। ਜੇ ਸੌ ਧੋਵਾਂ ਤਿਸ, ਜੇ ਉਸ ਭਾਂਡੇ ਨੂੰ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਸੌ ਵਾਰੀ ਮੈਂ ਚੰਗੀ ਤਰ੍ਹਾਂ ਮਲ ਮਲ ਕੇ ਧੋਵਾਂ, ਉਹ ਚਮਕਦਾ ਰਹੇਗਾ, ਪਰ ਧੋਤਾ ਜਾਣ ਦੇ ਬਾਵਜੂਦ ਵੀ ਉਹ ਅੰਦਰੋਂ ਕਾਲੇ ਦਾ ਕਾਲਾ ਹੀ ਰਹੇਗਾ। ਹੁਣ ਇਹ ਨੇ ਅਖਰੀ ਅਰਥ, ਇਹਦਾ ਭਾਵ ਅਰਥ ਕੀ ਹੈ? ਕਿਉਂਕਿ ਅਖਰੀ ਅਰਥ ਹੋ ਗਏ, ਬਾਣੀ ਦੇ ਹਰ ਸ਼ਬਦ ਦਾ ਭਾਵ ਹੈ, ਤੇ ਹਰ ਸ਼ਬਦ ਮਨੁੱਖੀ ਜੀਵਨ ਨੂੰ ਘੜਨ ਦੀ ਪ੍ਰੇਰਣਾ ਦਿੰਦਾ। ਜੇ ਸਿਰਫ ਅਸੀਂ ਇਹਨੂੰ ਬਰਤਨ ਤੱਕ ਸੀਮਿਤ ਰੱਖਾਂਗੇ ਤੇ ਅਖਰੀ ਅਰਥ ਨੇ, ਫਿਰ ਇਹਦੇ ਅੱਗੇ ਭਾਵ ਅਰਥ ਨੇ ਕਿ ਜਿਵੇਂ ਕਾਂਸੀ ਦਾ ਭਾਂਡਾ ਚਮਕਦਾ ਹੈ, ਦੂਰੋਂ ਬੜਾ ਚੰਗਾ ਲੱਗਦਾ, ਵਾਹ ਨਾ ਪਵੇ ਉਸ ਨੂੰ, ਕਦੀ ਵਾਹ ਨਾ ਪਵੇ, ਬਹੁਤ ਚੰਗਾ ਲੱਗੇਗਾ, ਤੇ ਜੇ ਕਿਤੇ ਵਰਤਨ ਦੀ ਲੋੜ ਪੈ ਜਾਏ ਤੇ ਉਹਦੇ ਚ ਹੱਥ ਮਾਰੀਏ ਤੇ ਚਮਕਦਾ ਹੋਇਆ ਭਾਂਡਾ ਨਿਰਾਸ਼ ਕਰ ਦੇਗਾ, ਕਿਉਂਕਿ ਉਹਦੇ ਵਿੱਚੋਂ ਕਾਲਖ ਨਿਕਲੇਗੀ। ਤੇ ਜੇ ਉਹਨੂੰ ਦੁਬਾਰਾ ਪਾਣੀ ਚ ਧੋ ਕੇ ਕਹੀਏ, ਹੁਣ ਹੱਥ ਮਾਰ ਕੇ ਦੇਖੀਏ, ਫਿਰ ਉਹ ਕਾਲੇ ਦਾ ਕਾਲਾ ਨਿਕਲੇ, ਉਹ ਕਾਲਖ ਹੀ ਨਿਕਲੇਗੀ। ਇਹਦਾ ਭਾਵ ਅਰਥ ਜਿੰਨੀ ਕੁ ਸਮਝ ਪਈ ਕਿ ਧਰਮ ਦੀ ਸ਼ਬਦਾਵਲੀ ਚਮਕ, ਧਰਮ ਦਾ ਲਿਬਾਸ, ਧਰਮ ਦਾ ਅਸਥਾਨ, ਧਰਮ ਦੇ ਚਿੰਨ, ਬਾਹਰੋਂ ਬੰਦੇ ਨੂੰ ਇੰਜ ਪ੍ਰਤੀਤ ਹੁੰਦਾ ਵੀ ਸੱਚਮੁੱਚ ਬਹੁਤ ਚਮਕਦਾ ਹੋਇਆ ਇਹ ਜਿਵੇਂ ਬਾਹਰੋਂ ਦਿਸਦਾ ਉਸ ਤਰੀ ਅੰਦਰੋਂ ਹੋਵੇਗਾ, ਜਿਵੇਂ ਕਹਿਣ ਦੇ ਭਾਂਡੇ ਨਾਲ ਵਾਹ ਪੈ ਜਾਏ, ਰਗੜੀਏ ਤੇ ਵਿੱਚੋਂ ਕਾਲਖ ਨਿਕਲਦੀ ਏ। ਪਿਆਰਿਓ, ਇਸੇ ਤਰ੍ਹਾਂ ਕਈ ਵਾਰੀ ਅੰਦਰੋਂ ਠੱਗ ਤੇ ਬਾਹਰੋਂ ਸੱਜਣ ਜਿਹੜੇ ਬੰਦੇ ਨੇ, ਉਹਨਾਂ ਨੂੰ ਨੇੜੇ ਹੋ ਕੇ ਵਰਤ ਕੇ ਦੇਖੀਏ, ਫਿਰ ਪਤਾ ਲੱਗਦਾ ਕਿ ਅੰਦਰ ਦੀ ਕਾਲਖ ਕਿੰਨੀ ਕੁ ਹੈ। ਇਹਦਾ ਭਾਵ ਅਰਥ ਇਹ ਵੇ, ਇਉਂ ਸਮਝੋ ਵੀ ਇਹਦੇ ਅਰਥ ਜੇ ਕਰਨੇ ਹੋਣ, ਭਾਵ ਅਰਥ ਇਹ ਵੇ, ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉ ਮੈਲੇ ਤਿੰਨ ਜਨਮ ਜੁਵੇ ਹਾਰਿਆ। ਇਹ ਇਹ ਇੱਥੇ ਇਹ ਪ੍ਰਮਾਣ ਢੁਕੇਗਾ ਇੱਥੇ ਕਿ ਜਿਉ ਮੈਲੇ ਅੰਦਰ ਕਾਲਖ ਹੈ, ਬਾਹਰੋਂ ਨਿਰਮਲ, ਬਾਹਰੋਂ ਉੱਜਲ ਕਿਹਾ ਚਿਲਕਣਾ ਹੈ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨ ਜਨਮ ਜੁਵੇ ਖਾਰਿਆ, ਜੁਵੇ ਖਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੇ ਜਿਉ ਬੇਤਾਲਿਆ। ਕਹਿ ਨਾਨਕ ਜਿਨੀ ਸੱਚ ਤਜਿਆ ਕੂੜੇ ਲਾਗੇ। ਮਹਾਰਾਜ ਕਹਿੰਦੇ ਝੂਠ ਚ ਲੱਗ ਗਏ। ਇਹਦਾ ਮਤਲਬ ਇਹ ਵੇ ਕਿ ਜਿਹੜਾ ਅੰਦਰੋਂ ਮੈਲ ਨਾਲ ਭਰਿਆ ਬਾਹਰੋਂ ਚਮਕ ਦਮਕ ਰੱਖਦਾ ਪਿਆ ਹੈ। ਤੇ ਧਰਮ ਦੀ ਦੁਨੀਆਂ 'ਚ ਅੱਜ ਬਹੁ ਗਿਣਤੀ ਵੀ ਸਾਨੂੰ ਇਹ ਦੇਖਣ ਨੂੰ ਮਿਲ ਜਾਏਗਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਜਿਨ੍ਹਾਂ ਦੀ ਕੋਈ ਮਹਾਨਤਾ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੇ ਜਿੰਨੇ ਵੀ ਸੱਚ ਦੇ ਪਾਂਧੀ ਨੇ ਉਹਨਾਂ ਨੇ ਇਸ ਗੱਲ ਨੂੰ ਥਾਂ ਪਰ ਥਾਂ ਖੰਡਨ ਕੀਤਾ ਹੈ ਕਿ ਧਰਮ ਦਾ ਲਿਬਾਸ ਪਾ ਕੇ, ਧਰਮ ਦੀ ਸ਼ਬਦਾਵਲੀ ਵਰਤ ਕੇ, ਧਰਮ ਅਸਥਾਨ ਦੀ ਵਰਤੋਂ ਕਰਕੇ ਜੇ ਬੰਦਾ ਅੰਦਰ ਦੀ ਮੈਲ ਨਹੀਂ ਛੱਡਦਾ ਪਿਆ ਤੇ ਉਹ ਗੁਨਾਹਗਾਰ ਤੇ ਪਾਪੀ ਹੈ। ਹਜ਼ੂਰ ਨੇ ਬਾਣੀ ਵਿੱਚ ਇਹ ਬੇਅੰਤ ਸ਼ਬਦ ਕਹੇ। ਮੈਂ ਕੁਛ ਕੁ ਬਾਣੀ ਚੋਂ ਬੇਨਤੀਆਂ ਕਰਾਂਗਾ। ਇਹ ਜੇ ਸੋਚੀਏ ਜੀ ਇਕੱਲਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਨਹੀਂ, ਹਰ ਆਤਮਕ ਜੀਵਨ ਵਾਲੇ ਨੇ ਪ੍ਰਖੰਡ ਦਾ, ਭੇਖ ਦਾ, ਪ੍ਰਪੰਚ ਦਾ ਖੰਡਨ ਕੀਤਾ। ਬਾਬਾ ਫਰੀਦ ਸਾਹਿਬ ਜੀ ਨੇ, ਹੁਣ ਇੱਥੇ ਤਾਂ ਚਲੋ ਮਹਾਰਾਜ ਨੇ ਸੱਦਣ ਦਾ ਜ਼ਿਕਰ ਕੀਤਾ। ਉਹਨਾਂ ਦੇ ਸਲੋਕਾਂ ਵਿੱਚ ਇੱਕ ਬਚਨ ਹੁੰਦਾ ਹੈ ਕਿ ਜਿਹੜਾ ਮੋਮਿਨ ਹੈ, ਮੁਸਲਮਾਨ ਹੈ, ਉਹ ਪੰਜ ਵਕਤ ਦੇ ਜਿਹੜਾ ਨਮਾਜ਼ੀ ਹੈ, ਉਹ ਜਿੱਥੇ ਜਾਂਦਾ ਹੈ ਆਪਣਾ ਮੁਸੱਲਾ ਆਪਣੇ ਨਾਲ ਰੱਖਦਾ, ਤੇ ਮੁਸੱਲਾ ਆਪ ਜੀ ਸਮਝਦੇ ਹੋ ਜਿਹਦੇ ਉੱਤੇ ਬੈਠ ਕੇ ਉਹ ਨਮਾਜ਼ ਅਦਾ ਕਰਦਾ। ਬਾਬਾ ਫਰੀਦ ਜੀ ਹਾਲਾਂਕਿ ਪੰਜ ਵਕਤ ਦੇ ਨਮਾਜ਼ੀ ਨੇ, ਇਸ ਇੱਕ ਨੁਕਤੇ ਨੂੰ ਥੋੜ੍ਹਾ ਜਿਹਾ ਬੇਨਤੀ ਨੂੰ ਸੁਣਿਓ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਉਸ ਰੂਹਾਨੀਅਤ ਦਾ ਖੰਡਨ ਕਰ ਰਹੇ। ਇਹ ਸਾਡੀ ਮੁਸ਼ਕਲ ਇਹ ਵੇ ਕਿ ਰੂਹਾਨੀਅਤ ਦੇ ਨਾਂ ਥੱਲੇ ਜਿਹੜਾ ਪਖੰਡ ਕਰਦਾ ਹੈ, ਪਖੰਡ ਦਾ ਖੰਡਨ ਸਾਰੇ ਗੁਰੂ ਸਾਹਿਬ ਕਰਨਗੇ, ਪਰ ਆਪਾਂ ਉਸ ਪਖੰਡ ਦੇ ਨਾਂ ਦੇ ਥੱਲੇ ਰੂਹਾਨੀਅਤ ਦਾ ਵੀ ਖੰਡਨ ਕਰ ਜਾਂਦੇ। ਸਾਨੂੰ ਕਹਿੰਦੇ ਵੀ ਕੋਈ ਬੰਦਾ ਹੈ ਹੀ ਨਹੀਂ, ਕੋਈ ਸੱਚਾ ਨਹੀਂ, ਕੋਈ ਸੁੱਚਾ ਨਹੀਂ। ਮੈਂ ਇੱਕ ਵਾਰ ਆਪ ਨੂੰ ਇੱਥੇ ਬੇਨਤੀ ਕੀਤੀ ਸੀ, ਆਸਾ ਕੀ ਵਾਰ ਵਿੱਚ ਦੋ ਬਚਨ ਨੇ। ਇੱਕ ਵਿੱਚ ਸਤਿਗੁਰੂ ਕਹਿੰਦੇ ਨੇ ਅੰਦਰੋਂ ਝੂਠੇ ਉੱਜਲ ਕਿਹਾ ਚਿਲਕਣਾ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਧੋਤਿਆਂ ਝੂਠ ਨਾ ਉਤਰੇ। ਇਹ ਇਹ ਗੁਰੂ ਜੀ ਕਹਿ ਰਹੇ ਆਸਾ ਕੀ ਵਾਰ ਵਿੱਚ ਵੀ, ਅੰਦਰੋਂ ਝੂਠੇ ਪੈਜ ਬਾਹਰ ਬਾਹਰ ਅਡੰਬਰ ਹੈ, ਦੁਨੀਆਂ ਅੰਦਰ ਫੈਲ, ਅਰਸ਼ਰ ਤੀਰਥ ਜੇ ਨਾ ਵਹਿ ਉਤਰੈ ਨਾਹੀ ਮੈਲ। ਉਹ 68 ਤੀਰਥਾਂ ਤੇ ਨਹਾਲਣ ਮਨ ਦੇ ਮੈਲੇ ਦੇ ਮੈਲੀ ਨੇ, ਪਰ ਅੱਗੇ ਸਤਿਗੁਰੂ ਨੇ ਇੱਕ ਕਿਰਪਾ ਕੀਤੀ। ਮੈਂ ਜਿਹੜੀ ਅਰਜ਼ ਕਰਨ ਲੱਗਾ ਕਿ ਰੂਹਾਨੀਅਤ ਦੇ ਨਾਂ ਤੇ ਵਸਤਰਾਂ ਦਾ, ਚਿੰਨ੍ਹਾਂ ਦਾ, ਅਸਥਾਨਾਂ ਦੀ ਵਰਤੋਂ ਹੁੰਦੀ ਹੈ, ਪਰ ਇਹ ਗੱਲ ਜ਼ਰੂਰ ਚੇਤੇ ਰੱਖਿਓ ਵੀ ਹਰ ਬੰਦਾ ਪਖੰਡੀ ਨਹੀਂ, ਬਹੁ ਗਿਣਤੀ ਪਖੰਡੀਆਂ ਦੀ ਏ। ਜੇ 22 ਦਾਅਵੇਦਾਰ ਪਖੰਡੀ ਬੈਠੇ ਨੇ, ਇੱਕ ਸੱਚਮੁੱਚ ਭੋਰੇ ਵਿੱਚ ਗੁਰੂ ਤੇਗ ਬਹਾਦਰ ਸੱਚ ਨੂੰ ਕਮਾਉਣ ਵਾਲਾ ਵੀ ਬੈਠਾ ਹੈ। ਗੁਰੂ ਸਾਹਿਬ ਨੇ ਇੱਥੇ ਜਦੋਂ ਸ਼ਬਦ ਕਿਹਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅਰਸਰ ਤੀਰਥ ਜੇ ਨਾਵੇਂ ਉਤਰੈ ਨਾਹੀ ਮੈਲ, ਹੁਣ ਅਗਲੀ ਤੁਕ ਵਿੱਚ ਕਿਹਾ ਵੀ ਇਹਦੇ ਨਾਲ ਤੁਸੀਂ ਸਾਰੇ ਨਾ ਰਗੜ ਕੇ ਰੱਖ ਦਿਆ, ਜੇ ਇੱਕ ਵਾਢਿਓ ਅਸੀਂ ਸਾਰਿਆਂ ਨੂੰ ਪੈ ਜਾਂਦੇ। ਅੱਗੇ ਮਹਾਰਾਜ ਕਹਿੰਦੇ ਨਹੀਂ, ਕਈ ਐਸੇ ਵੀ ਨੇ ਜਿਹੜੇ ਕਹਿਣ ਦੀ ਤਰ੍ਹਾਂ ਚਮਕਦੇ ਨਹੀਂ, ਕਈ ਐਸੇ ਵੀ ਨੇ ਜਿਹੜੇ ਧਰਮ ਦੇ ਲਿਬਾਸ ਵਿੱਚ ਚਮਕ ਦਮਕ ਨਹੀਂ। ਮਹਾਰਾਜ ਕਹਿੰਦੇ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਹੁਣ ਦੋਨਾਂ ਬਚਨਾਂ ਨੂੰ ਬਰਾਬਰ ਰੱਖ ਕੇ ਅਰਥ ਕਰੋ। ਇੱਕ ਵਿੱਚ ਹੈ ਜਿਉ ਮੈਲੇ ਬਾਹਰੋਂ ਨਿਰਮਲ, ਦੂਜੇ ਵਿੱਚ ਹੈ ਜਿਉ ਨਿਰਮਲ ਬਾਹਰੋਂ ਨਿਰਮਲ ਦਾ ਜ਼ਿਕਰ ਕੀਤਾ। ਤੇ ਮਹਾਰਾਜ ਕਹਿੰਦੇ ਨੇ ਕਿ ਜਿਨ ਪੱਟ ਅੰਦਰ, ਜਿਨ੍ਹਾਂ ਦੇ ਅੰਦਰ ਨਾਮ ਦੀ ਰੇਸ਼ਮ ਹੈ, ਬਾਹਰ ਗੁੱਦੜ, ਬਾਹਰ ਪਾਟੀਆਂ ਲੀਰਾਂ ਪਾਈ ਬੈਠੇ ਆ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਣਾ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਗਾਹੇ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨੇ। ਮੈਂ ਤਾਂ ਬੇਨਤੀ ਕੀਤੀ, ਦੋ ਗੱਲਾਂ ਨੇ, ਇੱਕ ਪਖੰਡੀ ਵੀ ਨੇ, ਦੂਜੇ ਪਾਸੇ ਨਾਮ ਅਭਿਆਸੀ, ਨਾਮ ਨੂੰ ਕਮਾਉਣ ਵਾਲੇ, ਸ਼ਬਦ ਨੂੰ ਕਮਾਉਣ ਵਾਲੇ, ਪਰਮਾਤਮਾ ਨੂੰ ਸਮਰਪਿਤ ਨੇ। ਪਰ ਇੱਕ ਦਿਨ ਸੱਜਣ ਕਹਿ ਰਹੇ ਸਨ ਮੂੰਗਫਲੀਆਂ ਦੇ ਢੇਰ ਤਾਂ ਸੜਕਾਂ ਤੇ ਮਿਲਣਗੇ, ਬਦਾਮ ਦੇ ਢੇਰ ਥੋੜਾ ਲੱਗੇ ਮਿਲਣੇ, ਪਰ ਬਦਾਮ ਹੈਗੇ ਤੇ ਨਾ। ਆ ਜਿਹੜੀ ਨਕਲੀ ਜੁਲਰੀ ਏ, ਇਹ ਰੇੜੀਆਂ ਤੇ ਲੱਦ ਕੇ ਫੇਰੀ ਪਾਉਂਦੇ ਦਿਸਣਗੇ, ਪਰ ਜਿਹੜੇ ਅਸਲੀ ਕੀਮਤੀ ਹੀਰੇ ਨੇ ਕਦੀ ਉਹ ਰੇੜੀਆਂ ਉੱਤੇ ਲਿਜਾ ਦਾ ਕੋਈ ਦੇਖੇ? ਪਰ ਹੈ ਤਾਂ ਸਹੀ ਨਾ। ਇੱਥੇ ਸਤਿਗੁਰੂ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਭਾਈ ਸੱਜਣੋ ਚੇਤੇ ਰੱਖਿਓ ਕਿ ਜਿਹੜਾ ਬੰਦਾ ਅੰਦਰੋਂ ਮੈਲਾ ਹੈ, ਬਾਹਰੋਂ ਚਮਕ ਦਮਕ ਰੱਖਦਾ, ਤੇ ਜਿੰਨਾ ਮਰਜ਼ੀ ਪਰਪੰਚ ਕਰ ਜਾਏ, ਪਖੰਡ ਕਰ ਜਾਏ, ਉਹਦਾ ਅੰਦਰ ਛੇਤੀ ਕਿਤਿਆਂ ਸ਼ੁੱਧ ਨਹੀਂ ਹੋ ਸਕਦਾ, ਕਿਉਂਕਿ ਜਿਹਨੂੰ ਧਰਮ ਦੇ ਨਾਂ ਤੇ ਬੇਈਮਾਨੀ ਕਰਨ ਦੀ ਆਦਤ ਪੈ ਜਾਏ, ਉਸ ਬੰਦੇ ਦਾ ਸੁਧਰਨਾ ਬੜਾ ਮੁਸ਼ਕਲ ਹੁੰਦਾ ਹੈ। ਇੱਕ ਬਾਹਰ ਬੰਦਾ ਪਾ, ਮੈਂ ਧਰਮ ਦੇ ਨਾਂ ਤੇ ਕਹਿ ਰਿਹਾ, ਮੰਨ ਲਓ ਇੱਕ ਬਾਜ਼ਾਰ 'ਚ ਲੁੱਟੂਏ, ਕੋਈ ਲੁੱਟਦਾ ਕਿਸੇ ਨੂੰ, ਜੇਬ ਕਤਰਦਾ, ਕਿਸੇ ਦਾ ਧੋਖਾ ਦਿੰਦਾ, ਉਹ ਫਿਰ ਵੀ ਕਈ ਵਾਰੀ ਕਿਤੇ ਗੁਰਦੁਆਰੇ ਕੋਲ ਆ ਕੇ ਕਹਿੰਦਾ ਰੱਬਾ ਮੈਨੂੰ ਬਖਸ਼ ਦੇ, ਤੇ ਜਿਹੜਾ ਗੁਰਦੁਆਰੇ ਬੈਠਾ ਕਰੇ ਉਹਦਾ ਕੀ ਬਣੇਗਾ? ਭਾਈ ਸਾਹਿਬ ਕਹਿੰਦੇ ਹਾਂ ਕਿ ਬਾਹਰ ਅੱਗ ਲੱਗੇ ਭਾਈ ਗੁਰਦਾਸ ਜੀ, ਮੈਂ ਇਕੱਲਾ ਗੁਰਦੁਆਰਾ ਨਹੀਂ, ਕੋਈ ਧਰਮ ਸਥਾਨ ਹੋਵੇ, ਬਾਹਰ ਅੱਗ ਲੱਗੇ ਜਾਂ ਮੰਨ ਲਓ ਤੇ ਬੰਦਾ ਭੱਜ ਕੇ ਪਾਣੀ ਕੋਲ ਜਾਏਗਾ, ਵੀ ਜੇ ਬਾਹਰ ਅੱਗ ਲੱਗੀ ਪਾਣੀ ਸੱਟੋ ਜਾਂ ਪਾਣੀ ਦੇ ਕੋਲ ਚਲਾ ਜਾਏ, ਪਰ ਜੇ ਕਿਤੇ ਬੇੜੀ ਵਿੱਚ ਹੀ ਅੱਗ ਲੱਗ ਜਾਏ ਪਾਣੀ 'ਚ ਬੈਠਿਆਂ, ਬੰਦਾ ਫਿਰ ਕਿੱਥੇ ਜਾਏਗਾ? ਕੋਈ ਰਾਹ ਹੈ ਉਹਦੇ ਕੋਲ? ਜੇ ਇੱਕ ਇਨਸਾਨ ਇਸ ਕਰਕੇ ਡਰਦਾ ਵੀ ਮੈਨੂੰ ਬਾਹਰੋਂ ਕੋਈ ਲੁੱਟ ਨਾ ਲਏ, ਮੈਂ ਭੱਜ ਕੇ ਕਿਲੇ 'ਚ ਵੜ ਜਾਂ, ਰਾਜੇ ਕੋਲ ਜਾਂ, ਤੇ ਜੇ ਰਾਜੇ ਦੇ ਬੰਦੇ ਆਉਂਦੇ ਆ ਸਾਰੇ ਉਹਦੇ ਕੱਪੜੇ ਲਾ ਲੈਣ, ਤੇ ਬੰਦਾ ਜਾਏਗਾ ਕਿੱਥੇ? ਜੇ ਬੰਦਾ ਸੰਸਾਰੀ ਤੌਰ ਤੇ ਡਰਦਾ ਭੱਜਦਾ ਗੁਰੂ ਕੋਲ, ਤੇ ਜੇ ਗੁਰੂ ਕੋਲ ਬੈਠਾ ਵੀ ਬੰਦਾ ਕਰੀ ਜਾਏ। ਮੈਨੂੰ ਯਾਦ ਹੈ ਪੰਜਾਬੀ ਦੇ ਸ਼ਾਇਰ ਧਨੀ ਰਾਮ ਚਾਤਰਕ ਨੇ, ਚਲੋ ਮੈਂ ਇੱਕ ਉਦਾਹਰਨ ਵਜੋਂ ਕਹਿਣ ਲੱਗਾ, ਉਹਨੇ ਗੱਲ ਕਹੀ ਸੀ, ਕਹਿੰਦਾ ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਉਪਰਾਲੇ। ਕਿਉਂਕਿ ਅੱਜ ਗੁਰੂ ਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ, ਪਰ ਮੈਂ ਨਾਲ ਇਹ ਵੀ ਕਹਾਂਗਾ, ਇੱਕ ਪਾਸੜ ਨਹੀਂ ਬੋਲਾਂਗਾ, ਦੂਜੇ ਪਾਸੇ ਮੇਰੇ ਗੁਰੂ ਦੇ ਸ਼ਬਦ ਦੀ ਪਾਰਸ ਕਲਾ ਹੋਵੇ, ਏਡੇ ਪੱਥਰ ਹੋਏ ਬੰਦੇ ਨੂੰ ਸਵੇਰ ਤੱਕ ਪਗਲਾ ਕੇ ਰੱਖ ਦਿੱਤਾ ਹੈ। ਇਹ ਪੱਖ ਵੀ ਲਾਂ ਗਿਆ ਆਪਾਂ। ਧਨੀ ਰਾਮ ਚਾਤਰਕ ਨੇ ਲਿਖਿਆ, ਕਹਿੰਦਾ ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਉਪਰਾਲੇ, ਚਿੱਟੀਆਂ ਪੱਗਾਂ ਤੇ ਦੋਹਰੇ ਟਿੱਕੇ, ਅੰਦਰੋਂ ਹਿਰਦੇ ਕਾਲੇ, ਹੱਥ ਵਿੱਚ ਮਾਲਾ ਤੇ ਮੂੰਹ ਵਿੱਚ ਮੰਤਰ, ਕੱਛ ਵਿੱਚ ਤੇਜ ਕਟਾਰੀ। ਪੰਜਾਬੀ ਦੇ ਸ਼ਬਦ ਨੇ ਜੀ। ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਉਪਰਾਲੇ, ਚਿੱਟੀਆਂ ਪੱਗਾਂ ਤੇ ਦੋਹਰੇ ਟਿੱਕੇ, ਅੰਦਰੋਂ ਹਿਰਦੇ ਕਾਲੇ, ਹੱਥ ਵਿੱਚ ਮਾਲਾ ਤੇ ਮੂੰਹ ਵਿੱਚ ਮੰਤਰ, ਕੱਛ ਵਿੱਚ ਤੇਜ ਕਟਾਰੀ। ਕਹਿਣ ਲੱਗੇ ਇਸ ਹੈ ਠੱਗਾਂ ਨਾਲੋਂ ਚੰਗੇ ਖੀਸੇ ਕਤਰਨ ਵਾਲੇ। ਜਿਹੜਾ ਜੇਬ ਕਤਰਾ ਉਹਦਾ ਤੇ ਪਤਾ ਵੀ ਨਹੀਂ ਵੀ ਕੁਝ ਕਰੂਗਾ। ਇੱਥੇ ਸਤਿਗੁਰੂ ਨੇ ਸਾਨੂੰ ਇਹ ਗੱਲ ਸਮਝਾਈ ਹੈ, ਮੈਂ ਫਿਰ ਅਰਜ਼ ਕਰਾਂ ਕਿ ਧਰਮ ਉਹ ਹੁਣ ਬਾਬਾ ਫਰੀਦ ਕੀ ਮਸੱਲਾ ਨਹੀਂ ਵਰਤਦਾ? ਮੈਂ ਜਿੱਥੋਂ ਨਿਕਲਿਆ ਸਾ ਥੋੜਾ ਜਿਹਾ ਵਿਚਾਰ ਚੋਂ, ਫਰੀਦ ਸਾਹਿਬ ਪੰਜ ਵਕਤ ਦੇ ਨਮਾਜ਼ੀ ਨੇ, ਉਹਨਾਂ ਨੂੰ ਸ਼ੱਕਰਗੰਜ ਅਸੀਂ ਕਹਿੰਦੇ ਹਾਂ, ਉਹਨਾਂ ਦੀ ਜ਼ਬਾਨ ਸ਼ੱਕਰ ਵਜਗੀ ਮਿੱਠੀ। ਇੱਥੋਂ ਤੱਕ ਉਹ ਕਹਿੰਦੇ ਨੇ ਜਿਹੜਾ ਬੰਦਾ ਮੁਸਲਮਾਨ ਹੋ ਕੇ ਪੰਜ ਵਕਤ ਦਾ ਨਮਾਜ਼ੀ ਨਹੀਂ, ਉਹਦਾ ਸਿਰ ਵੱਢ ਕੇ ਚੁੱਲ੍ਹੇ 'ਚ ਫੂਕ ਦਿਓ, ਘੱਟੋ ਘੱਟ ਹਾਂਡੀ ਪਕਾਉਣ ਦੇ ਕੰਮ ਆ ਜਾਏਗਾ। ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਵੀ ਚੱਲ ਨਾ ਆਇਓ ਪੰਜੇ ਵਕਤ ਮਸੀਤ, ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਪੂ ਉਤਾਰ। ਲਹਿੰਦੀ ਦੇ ਸ਼ਬਦ ਨੇ ਜੀ, ਲਹਿੰਦੀ ਪੰਜਾਬੀ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਹੇ, ਜਿਹੜਾ ਨਹੀਂ ਝੁਕਦਾ ਨਮਾਜ਼ 'ਚ ਕੀ ਕਰੀਏ? ਕਹਿੰਦੇ ਕੁੰਨੇ ਹੇਠ ਜਲਾਈਐ ਬਾਲਣ ਸੰਦੀ ਥਾਂ, ਉਹਨੂੰ ਹਾਂਡੀ 'ਚ ਵਲਟੋਈ 'ਚ ਪਤੀਲੇ ਥੱਲੇ ਰੱਖ ਕੇ ਫੂਕ ਦੇ। ਇਹਦਾ ਮਤਲਬ ਫਰੀਦ ਸਾਹਿਬ ਆਪਣੀ ਸ਼ਰ੍ਹਾ ਦੇ ਨਮਾਜ਼ ਦੇ ਇੰਨੇ ਪਾਬੰਦ ਨੇ, ਕੱਟੜ ਹਮੈਤੀ ਨੇ ਨਮਾਜ਼ ਦੇ। ਮੁਸੱਲਾ ਉਹ ਵੀ ਵਰਦੇ ਆ, ਮਿੱਠਾ ਉਹ ਵੀ ਬੋਲਦੇ ਆ, ਪਰ ਜਦੋਂ ਉਹਨਾਂ ਦੇ ਸਾਹਮਣੇ ਨਮਾਜ਼ ਵੀ ਪੜ੍ਹਦਾ ਹੋਵੇ, ਮੁਸੱਲਾ ਵੀ ਹੋਵੇ ਤੇ ਮਿੱਠਾ ਬੋਲੇ ਤੇ ਦਿਲ ਵਿੱਚ ਕਪੜ ਰੱਖੇ, ਤੇ ਉਹਨੂੰ ਫਰੀਦ ਕਹਿੰਦਾ ਕੰਨ ਮੁਸੱਲਾ ਸੂਫ ਗਲ। ਮੈਂ ਬੇਨਤੀ ਕੀਤੀ, ਜਿਸ ਚੀਜ਼ ਦਾ ਉਹ ਮੰਡਨ ਕਰ ਰਿਹਾ ਉਹਦਾ ਖੰਡਨ ਵੀ ਕਰ ਰਿਹਾ। ਜੇ ਨਮਾਜ਼ ਪੜ੍ਹਨਗੇ ਕਿ ਤੂੰ ਨਮਾਜ਼ ਬਕ ਪੜ੍ਹ, ਸੁਬਾ ਨਿਵਾਜ ਗੁਜ਼ਾਰ, ਤੇ ਮੁਸਲਮਾਨ ਜਦੋਂ ਨਮਾਜ਼ ਪੜ੍ਹੇਗਾ ਮੁਸੱਲਾ ਵਰਤੇਗਾ, ਜਿਹੜਾ ਅਸਲੀਅਤ ਵਿੱਚ ਤਹਿ ਦਿਲੋਂ ਸੁੱਚਾ ਹੋ ਕੇ ਅੰਦਰੋਂ ਨਮਾਜ਼ ਪੜ੍ਹਦਾ ਉਹਨੂੰ ਸਵੀਕਾਰਿਆ ਹੈ, ਜਿਹੜਾ ਨਮਾਜ਼ ਦੇ ਥਾਂ ਤੇ ਮੁਸੱਲੇ ਵਰਦਾ, ਕੁਰਾਨ ਦੀਆਂ ਐਤਾਂ ਪੜ੍ਹਦਾ, ਢਿੱਡੋ ਬੇਈਮਾਨ ਹੈ। ਫਰੀਦ ਕਹਿੰਦਾ ਛੱਡੋ ਪਰਾਂ ਓਏ, ਇਹ ਬਾਹਰੋਂ ਚਮਕਦਾ ਜੇ ਅੰਦਰੋਂ ਹਨੇਰੇ 'ਚ ਡੁੱਬਾ ਹੋਇਆ। ਜਿਸ ਚੀਜ਼ ਨੂੰ ਸਵੀਕਾਰਿਆ ਉਹਨੂੰ ਦੂਜੇ ਪੱਖ ਖੰਡਨ ਵੀ ਕੀਤਾ। ਕੰਨ ਮੁਸੱਲਾ ਸੂਬ ਗਲ ਦਿਲ ਕਾਤੀ ਗੁਰਬਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ, ਰਾਤ ਬਾਹਰ ਚਾਨਣ ਹੈ ਅੰਦਰ ਹਨੇਰਾ। ਇਹ ਫਰੀਦ ਸਾਹਿਬ ਕਹਿ ਰਹੇ। ਕਬੀਰ ਸਾਹਿਬ ਦਾ ਬਚਨ ਹੀ ਖਿਰਦਾ, ਕਪਟ ਮੁੱਖ ਗਿਆਨੀ, ਉੱਜਲ ਕੇ ਹਾਂ ਚਿਲਕਣਾ ਘੁੱਟ ਮਕਾਲੜੀ ਮਸ। ਮੈਂ ਇਹਦੇ ਅਰਥ ਤਾਂ ਨਹੀਂ ਕਰ ਰਿਹਾ ਜੀ, ਇਹ ਸਰਲ ਜਿਹੇ ਸ਼ਬਦ ਨੇ। ਖਿਰਦਾ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ, ਝੂਠਿਆ ਤੂੰ ਪਾਣੀ ਨੂੰ ਰੜਕੀ ਜਾਂਦਾ। ਕਾਇਆ ਮਾਂਜਸ ਕੌਣ ਗੁਨਾ, ਧੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ। ਕਾਇਆ ਮਾਂਜਸ ਕੌਣ ਗੁਨਾ, ਜੋ ਘੱਟ ਪੀਤਰ ਹੈ ਮਲਨਾ। ਜੇ ਅੰਦਰ ਮੈਲ ਨਾਲ ਭਰਿਆ ਤੇ ਭਾਵੇਂ 100 ਵਾਰੀ ਟੁੱਬੀ ਮਾਰ ਲੈ, ਕੀ ਬਣੇਗਾ ਤੇਰਾ। ਇੱਥੇ ਸਤਿਗੁਰੂ ਨੇ ਪਹਿਲਾਂ ਉਹਦੀ ਅਸਲੀਅਤ ਦੱਸੀ, ਚਾਰ ਪ੍ਰਮਾਣ ਦੇ ਕੇ ਉਹਨੂੰ ਦੱਸਿਆ ਵੀ ਤੂੰ ਹੈ ਕੀ, ਤੇ ਨਾਲ ਦੱਸ ਦਿੱਤਾ ਤੂੰ ਲੋਕਾਂ ਸਾਹਮਣੇ ਸ਼ਰੀਫ ਹੈ ਪਰ ਮੈਂ ਤੇਰੇ ਅੰਦਰ ਨੂੰ ਜਾਣਦਾ ਵਾਂ, ਮੈਨੂੰ ਪਤਾ ਤੇਰੇ ਅੰਦਰ ਕੀ। ਗੁਰੂ ਸਾਹਿਬ ਕਹਿੰਦੇ ਨੇ ਕੈਂ ਦਾ ਭਾਂਡਾ ਚਮਕਦਾ ਹੈ, ਬਹੁਤ ਸੋਹਣਾ ਲੱਗਦਾ, ਪਰ ਜਦੋਂ ਉਹਨੂੰ ਹੱਥ ਮਾਰ ਕੇ ਕਸਾਈਏ ਉਹਦੇ 'ਚ ਹੱਥ, ਉਹਦੇ 'ਚੋਂ ਕਾਲਖ ਨਿਕਲਦੀ ਹੈ, ਤੇ ਸੈਂਕੜੇ ਵਾਰੀ ਧੋਣ ਨਾਲ ਵੀ ਉਹਦੀ ਕਾਲਖ ਨਹੀਂ ਜਾਂਦੀ। ਇਸੇ ਤਰ੍ਹਾਂ ਉਹ ਸੱਜਣਾ ਤੈਨੂੰ ਲੋਕ ਭਰੋਸਾ ਕਰੀ ਬੈਠੇ ਨੇ, ਤੂੰ ਕਹਿਣ ਦੀ ਤਰ੍ਹਾਂ ਚਮਕਦਾ, ਤੇਰੇ ਕੱਪੜੇ, ਤੈਨੂੰ ਸ਼ਾਹ, ਤੈਨੂੰ ਸ਼ੇਖ, ਤੈਨੂੰ ਸੱਜਣ, ਤੈਨੂੰ ਮਲੂਕੀ ਵੇਸ, ਪਰ ਸੱਚੀ ਮੁੱਚੀ ਜਿਹੜਾ ਇੱਕ ਵਾਰੀ ਤੇਰੀ ਇਸ ਘਰ 'ਚ ਆ ਜਾਂਦਾ ਉਹ ਵਿਚਾਰਾ ਜਿਉਂਦਾ ਵਾਪਸ ਹੀ ਨਹੀਂ ਜਾਂਦਾ। ਹੁਣ ਤੂੰ ਜੋ ਮਰਜ਼ੀ ਕਰ ਲੈ। ਸੱਜਣ ਸੁਣਦਾ ਤੇ ਕੰਨ ਦੇ ਕੇ ਅਗਲਾ ਬਚਨ ਸੁਣ ਰਿਹਾ ਹੈ।
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ।
ਹੁਣ ਇੱਥੇ ਸਤਿਗੁਰੂ ਉਸ ਅਸਲੀਅਤ ਨੂੰ ਪ੍ਰਗਟ ਕਰ ਰਿਹਾ। ਮੈਂ ਫਿਰ ਕਹਾਂਗਾ ਇਸ ਗੱਲ ਨੂੰ ਬਰੀਕੀ ਨੂੰ ਫਿਰ ਸੁਣਿਓ। ਅਸੀਂ ਸੱਜਣ ਠੱਗ ਕਹਿ ਕੇ ਕਿ ਚਲੋ ਮੈਂ ਗੱਲ ਕਰਾਂਗੇ, ਪਰ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰ ਰਿਹਾ, ਸਮਝਾਉਂਦੇ ਪਿਆ ਵੀ ਸੱਜਣਾ ਅਸਲੀ ਸੱਜਣ ਕੌਣ ਹੁੰਦੇ ਨੇ। ਇਹਦਾ ਮਤਲਬ ਇਹ ਹੋਇਆ ਵੀ ਇਹਦਾ ਭਾਵ ਇਹ ਨਾ ਸਮਝੋ ਕਿ ਸੱਜਣ ਹੈ ਹੀ ਨਹੀਂ। ਸਤਿਗੁਰੂ ਉਸ ਦੰਭੀ ਦੀ ਗੱਲ ਕਰਦਿਆਂ ਵੀ ਕਹਿੰਦੇ ਨੇ ਸੱਜਣ ਹੁੰਦੇ ਨੇ, ਤੇਰੇ ਵਰਗੇ ਨਹੀਂ। ਸੱਜਣ ਸੇਈ ਉਹ ਸੱਜਣ ਨੇ, ਨਾਲ ਮੈਂ ਚੱਲਦਿਆਂ ਨਾਲ ਚਲਨ। ਸੱਜਣ ਉਹ ਨੇ ਜਿਹੜੇ ਦੁੱਖ ਸੁੱਖ ਦੇ ਵਿੱਚ ਨਾਲ ਖਲੋਂਦੇ ਆ। ਸੱਜਣ ਉਹ ਵੇ ਜਿੱਥੇ ਜਾਈਏ ਉੱਥੇ ਨਾਲ ਜਾਂਦੇ ਆ, ਧੋਖੇਬਾਜ਼ ਨਹੀਂ, ਉਹ ਸੁੱਖ ਵੇਖ ਕੇ ਨਹੀਂ, ਉਹ ਦੁੱਖ ਵਿੱਚ ਵੀ ਨਾਲ ਖਲੋਂਦੇ ਆ, ਉਹ ਮੁਸੀਬਤ ਵਿੱਚ ਵੀ ਨਾਲ ਖਲੋਂਦੇ ਆ, ਜੇ ਕੋਈ ਭੀੜਾ ਬਣ ਜਾਏ ਤਾਂ ਵੀ ਆ ਖਲੋਂਦੇ ਆ। ਉਹ ਸੱਜਣਾ ਜੇ ਚਮਕ ਦਮਕ ਦੇਖ ਕੇ ਸੁੱਖ ਦੇਖ ਕੇ ਸੱਜਣ ਤਾਂ ਹੀ ਕਰਨੀ, ਤੇ ਕਾਹਦੀ ਕਰਨੀ। ਸੱਜਣ ਤਾਂ ਉਹ ਵੇ ਜਿਹੜਾ ਨਾਲ ਚੱਲਦਾ ਹੋਵੇ, ਧੋਖਾ ਨਾ ਦੇ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਚੱਲੀਏ ਉੱਥੇ ਉਹ ਨਾਲ ਚੱਲਣ।
ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਿਸਨ।
ਇਸ ਤੋਂ ਅੱਗੇ ਗੁਰੂ ਜੀ ਨੇ ਹੋਰ ਗੱਲ ਕਰ ਦਿੱਤੀ। ਰਹਾਉ ਦੀਆਂ ਤੁਕਾਂ ਨੇ, ਇੱਕ ਸੱਜਣ ਤਾਂ ਹੋ ਗਿਆ ਦੁਨਿਆਵੀ, ਭੈਣ ਭਰਾ ਰਿਸ਼ਤੇਦਾਰ ਸੱਜਣ ਮਿੱਤਰ ਅਸੀਂ ਚਲੋ ਵਰਤਨੇ, ਇਹ ਤਾਂ ਜਿਉਂਦੇ ਜੀ ਨਾਲ ਚੱਲਣਗੇ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਸੱਜਣ ਉਹ ਨੇ ਜਿਹੜੇ ਸਾਡੇ ਨਾਲ ਜਿੱਥੇ ਜਾਈਏ ਉੱਥੇ ਚੱਲਣ। ਇਹਦਾ ਮਤਲਬ ਉਹ ਸਾਥ ਦੇਣ, ਧੋਖਾ ਨਾ ਦੇਣ। ਅੱਗੇ ਹੁਣ ਉਸ ਸੱਜਣ ਦਾ ਜ਼ਿਕਰ ਕੀਤਾ ਜਿੱਥੇ ਪਰਿਵਾਰ ਦੇ ਸੱਜਣਾ ਨਹੀਂ ਜਾਣਾ। ਇਹ ਦੋ ਬੇਨਤੀਆਂ ਨੇ ਜੀ, ਦੋ ਤੁਕਾਂ ਨੇ। ਇੱਕ ਸੱਜਣ ਉਹ ਨੇ ਜਿਹੜੇ ਬਾਹਰ ਮੁਖੀ ਨਾਲ ਤੁਰਦੇ ਆ, ਇੱਕ ਸੱਜਣ ਉਹ ਵੇ ਜਿੱਥੇ ਲੇਖਾ ਮੰਗੀਏ, ਜਿੱਥੇ ਪਰਮਾਤਮਾ ਦੇ ਘਰ ਵਿੱਚ ਲੇਖਾ ਮੰਗਿਆ ਜਾਣਾ ਹੈ, ਜਿੱਥੇ ਜੀਵ ਦਾ ਹਿਸਾਬ ਕਿਤਾਬ ਹੁੰਦਾ, ਤਿੱਥੇ ਖੜੇ ਦਸਨ, ਉੱਥੇ ਖਲੋਤੇ ਹੋਏ। ਖੜੇ ਦਾ ਅਰਥ ਆਪਾਂ ਕਹਿੰਦੇ ਨਾ ਪੰਜਾਬੀ 'ਚ, ਫਲਾਣਾ ਬੰਦਾ ਉਹਦੇ ਨਾਲ ਖੜ ਗਿਆ, ਕਿਹਾ ਜਾਂਦਾ ਨੀ, ਉਹਦੇ ਨਾਲ ਬੰਦਾ ਖੜ ਗਿਆ। ਇਹਦਾ ਮਤਲਬ ਇਹ ਵੇ ਕਿ ਉਹਦਾ ਪੂਰਨ ਤੌਰ ਤੇ ਸਾਥ ਦਿੰਦਾ। ਮੇਰੇ ਗੁਰੂ ਜੀ ਕਹਿੰਦੇ ਸੱਜਣ ਉਹ ਨੇ ਓਏ ਜਿਹੜੇ ਰੱਬ ਦੀ ਦਰਗਾਹ ਵਿੱਚ ਜਿੱਥੇ ਲੇਖਾ ਮੰਗਦਾ ਹੋਵੇ ਉੱਥੇ ਵੀ ਸੱਜਣ ਨਾਲ ਖਲੋਤਾ ਹੋਵੇ। ਇਹ ਦੋ ਬਚਨ ਥੋੜ੍ਹੀ ਜਿਹੀ ਦੀ ਵਿਆਖਿਆ ਆਪਾਂ ਕਰ ਲੈਂਦੇ ਹਾਂ। ਦੁਨਿਆਵੀ ਤੌਰ 'ਤੇ ਮੇਰਾ ਖਿਆਲ ਹੈ ਆਪ ਸਭ ਦਾ ਤਜ਼ਰਬਾ ਹੋਣਾ, ਅਤੇ ਹੋ ਸਕਦਾ ਅਸੀਂ ਵੀ ਉਹਨਾਂ ਦੀ ਗਿਣਤੀ ਵਿੱਚ ਸ਼ਾਮਿਲ ਹੋਈਏ। ਇਸ ਸੰਸਾਰ ਵਿੱਚ ਡੰਕੇ ਦੀ ਚੋਟ ਤੇ ਗੁਰੂ ਆਵਾਜ਼ ਦੇ ਕੇ ਕਹਿੰਦਾ ਕਿ ਸੁੱਖ ਵੇਲੇ ਕਦੀ ਮਿੱਤਰਾਂ ਦੀ ਗਿਣਤੀ ਨਾ ਕਰਿਓ। ਸ਼ਾਇਦ ਮੈਂ ਕੱਲ ਵੀ ਪਰਸੋਂ ਬੇਨਤੀ ਕੀਤੀ ਸੀ, ਜਦੋਂ ਆਪ ਜੀ ਦੇ ਘਰ ਵਿਆਹ ਹੈ, ਆਪ ਜੀ ਦੀ ਚੜ੍ਹਾਈ ਹੈ, ਆਪ ਜੀ ਦਾ ਬਿਜ਼ਨਸ ਹੈ, ਆਪ ਜੀ ਦੇ ਘਰ ਸਭ ਕੁਝ ਠੀਕ ਹੈ, ਕਦੀ ਵੀ ਉਸ ਵਕਤ ਰਿਸ਼ਤੇਦਾਰ ਨਾ ਗਿਣਿਆ ਕਰੋ, ਫਲਾਣਾ ਵੀ ਆਪਣਾ, ਫਲਾਣਾ ਵੀ ਆਪਣਾ, ਉਹ ਵੀ ਆਪਣਾ। ਮੈਂ ਇੱਕ ਵਾਰ ਕਿਹਾ ਸੀ, ਚਾਨਣ ਵਿੱਚ ਪਰਛਾਵੇਂ ਬਣ ਜਾਂਦੇ ਹੁੰਦੇ ਆ, ਹਨੇਰੇ ਵਿੱਚ ਪਰਛਾਵੇਂ ਸਾਥ ਛੱਡ ਜਾਂਦੇ ਨੇ। ਚਾਨਣ ਦੇ ਪਰਛਾਵੇਂ ਨੇ, ਹਨੇਰੇ ਦਾ ਥੋੜਾ। ਪੋਹ ਦੇ ਦਿਨਾਂ ਚ ਜਦੋਂ ਸੀਤ ਰੁੱਤ ਸ਼ੁਰੂ ਹੋਣੀ ਹੈ, ਪੱਤ ਚੜਾਉਣੀ ਹੈ, ਕਦੀ ਤੁਸੀਂ ਭਵਰਿਆਂ ਨੂੰ ਰੁੱਖ ਦੇ ਉੱਤੇ ਗੂੰਜਾਂ ਪਾਉਂਦਿਆਂ ਦੇਖੇ? ਕੋਇਲ ਨੂੰ ਕਦੀ ਮਧੁਰ ਗੀਤ ਗਾਉਂਦਿਆਂ ਦੇਖੇ? ਅੰਬਾਂ ਨੂੰ ਬੂਰ ਪੈਂਦਾ ਤੇ ਕੋਇਲ ਗਾਣ ਆ ਜਾਂਦੀ ਹੈ, ਫੁੱਲ ਖਿੜਦੇ ਨੇ, ਬਸੰਤ ਆਉਂਦੀ ਹੈ ਤੇ ਭਵਰੇ ਆ ਜਾਂਦੇ ਆ, ਪੱਤ ਝੜ ਵਿੱਚ ਤੇ ਜਦੋਂ ਪੱਤੇ ਵੀ ਸਾਥ ਛੱਡ ਜਾਂਦੇ ਆ, ਉਦੋਂ ਨਾ ਕੋਈ ਭਵਰਾ ਆਉਂਦਾ, ਨਾ ਕੋਈ ਕੋਇਲ ਆਉਂਦੀ ਹੈ। ਪਿਆਰਿਓ, ਇਹ ਖੇੜੇ ਦੇ ਗੀਤ ਗਾਉਣ ਵਾਲੇ ਲੋਕ ਜੇ, ਸਵਾਦ ਤਾਂ ਹੈ ਜਿੱਦਣ ਸਾਰੇ ਸੜ ਜਾਣ, ਸੱਜਣ ਉਧਰੋਂ ਹੀ ਨਾਲ ਖਲੋਤਾ ਹੋਵੇ। ਦੁਨੀਆਦਾਰ ਸੱਜਣਾਂ ਦਾ ਜ਼ਿਕਰ ਬਾਬਾ ਜੀ ਨੇ ਬਾਣੀ ਚ ਬੜੀ ਵਾਰੀ ਕੀਤਾ। ਇੱਕ ਹਜ਼ੂਰ ਦਾ ਅਸੀਂ ਬਚਨ ਪੜ੍ਹਨੇ ਆ ਮਹਾਰਾਜ ਜੀ ਦਾ, ਕਹਿੰਦੇ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਛੋ ਨਾ ਹੋਵੀ ਤਿੱਤ ਦਿਨ ਬੋਲਣ ਗੰਧ। ਮੈਨੂੰ ਜ਼ਰੂਰ ਤਜਰਬਾ ਹੋਇਆ, ਤੁਹਾਡਾ ਵੀ ਗੁਣ ਹੈ, ਜਿੰਨੀ ਮਰਜ਼ੀ ਕਿਸੇ ਬੰਦੇ ਦੀ ਮਦਦ ਕਰੋ, ਸੱਚ ਇਹ ਵੇ ਤੁਸੀਂ ਕੁਝ ਹੋਰ ਸੋਚਦੇ ਹੁੰਦੇ ਹੋ, ਉਹ ਤੁਹਾਡੇ ਬਾਰੇ ਜਦੋਂ ਮੌਕਾ ਨਿਕਲਦਾ ਕੁਝ ਹੋਰ ਬੋਲਣ ਲੱਗ ਪੈਂਦਾ। ਫਿਰ ਉਸ ਵਕਤ ਬੰਦਾ ਥੋੜਾ ਜਿਹਾ ਕੰਬ ਕੇ ਕਹਿੰਦਾ ਵੀ ਆ ਕੀ ਹੋ ਗਿਆ, ਤੇ ਉਸ ਵਕਤ ਅਵੈੜੇ ਮਨ ਨੂੰ ਫਿਰ ਸੱਟ ਮਾਰੀ ਦੀ, ਨਿਕੰਮਿਆ, ਗੁਰੂ ਤਾਂ ਪਹਿਲਾਂ ਹੀ ਕਹਿ ਗਿਆ ਤੂੰ ਮਾਇਆ ਵੀ ਬਣ ਗਿਆ। ਗੁਰੂ ਜੀ ਕਹਿ ਰਿਹਾ ਸੱਜਣ ਉਹ ਜਿਹੜਾ ਨਾਲ ਚੱਲੇ, ਜਿਹਨੂੰ ਮਿੱਤਰ ਕਿਹੜਾ ਸੱਜਣ ਜੀ ਜਿਹੜਾ ਨਾਲ ਚੱਲਦਾ ਹੋਵੇ। ਮੇਰਾ ਗੁਰੂ ਨਾਨਕ ਸਾਹਿਬ ਜੀ ਕਹਿੰਦਾ ਨਾ ਵੀ ਸੱਜਣ ਨਾਲ ਚੱਲਦਾ, ਤੇ ਸੱਚਮੁੱਚ ਮੇਰਾ ਮੁਰਸ਼ਦ ਉਸ ਦੀ ਰੱਬ ਦੀ ਦਰਗਾਹ ਦਾ ਵਕੀਲ ਤੇ ਵਿਚੋਲਾ ਬਣਦਾ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਰੱਬ ਨੂੰ ਮੰਨ ਲੈਂਦਾ। ਮੇਰਾ ਸੱਜਣ ਨਾ ਇੱਥੇ ਚੜ੍ਹਦਾ ਤੇ ਨਾ ਉੱਥੇ ਚੜ੍ਹਦਾ ਹੈ, ਨਾਲ ਚਲਨ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰ ਗਏ ਕਾ ਬਸੀਠ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰ ਗਏ ਕਾ ਬਸੀਠ, ਰੱਬ ਦੀ ਦਰਗਾਹ ਦਾ ਵਕੀਲ ਹੈ ਗੁਰੂ ਨਾਨਕ। ਹਰ ਦਰ ਗਏ ਕਾ ਬਸੀਠ, ਹਰ ਨਾਮੋ ਮੰਤਰ ਦੜਾਏ ਦਾ ਕੱਟੈ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ, ਜਿੱਥੇ ਲੇਖਾ ਮੰਗੀਐ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਆ ਹੈ ਸੱਜਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਇਹ ਮੁਰਸ਼ਦ ਤੇ ਭਰੋਸਾ ਹੋਵੇ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਸਿਮਰੋ ਸਿਮਰ ਸਿਮਰ ਸੁਖ ਪਾਵੂ ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਿੱਥੇ ਲੇਖਾ ਮੰਗੀਐ। ਮਹਾਰਾਜ ਕਹਿੰਦੇ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੈ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨੀ ਡੂਬੈ ਤਸਕਰ ਨੀ ਲੇਵੈ, ਭਾਹੇ ਨਾ ਸਾਕੈ ਚਾਲੇ। ਉਹ ਸੱਜਣ ਆ ਸਰੀਰ ਵੀ ਛੱਡ ਜੂਗਾ, ਇਹ ਵੀ ਸੱਜਣ ਕੋਈ ਨੀ ਨਿਭਣ ਵਾਲਾ, ਜੇ ਆਪਾਂ ਦੇਖੀਏ ਤੇ ਇਹਨੇ ਵੀ ਤੇ ਇੱਕ ਦਿਨ ਸਾਥ ਛੱਡਣਾ। ਪਰ ਜਿਹੜਾ ਤੁਸੀਂ ਸ਼ਬਦ ਆਪ ਪੜ੍ਹਦੇ ਹੋ, ਕੀਰਤਨ ਸੁਣਦੇ ਹੋ, ਅਭਿਆਸ ਕਰਦੇ ਹੋ, ਉਸ ਸ਼ਬਦ ਦੇ ਅੰਦਰ ਸੂਖਸ਼ਮ ਜਿਹੜਾ ਗੁਰੂ ਦਾ ਆਪਾ ਹੈ, ਅੱਖਰ ਜ਼ਰੂਰ ਨੇ ਪਰ ਉਸ ਅੱਖਰਾਂ ਵਿੱਚ ਜਿਹੜਾ ਗੁਰੂ ਦਾ ਆਪਣਾ ਆਪਾ ਟਿਕਿਆ, ਜਦੋਂ ਸਾਡਾ ਆਪਾ ਇਸ ਤਨ ਨੂੰ ਛੱਡ ਕੇ ਚੱਲੇਗਾ, ਗੁਰੂ ਸਾਡੇ ਨਾਲ ਹੋਵੇਗਾ, ਜੋ ਗੁਰਬਾਣੀ ਬਚਨ ਕਰ ਰਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਜਣ ਉਹ ਵੀ ਜਿਹੜਾ ਨਾਲ ਚੱਲੇ, ਤੇ ਜਿਹੜਾ ਸੱਜਣ ਮੁਸੀਬਤ ਆਇਆ ਧੋਖਾ ਹੀ ਦੇ ਜਾਵੇ, ਸੱਜਣ ਥੋੜਾ ਹੈ ਜੀ। ਤੇ ਇਹ ਦੁਨੀਆਂ ਦਾ ਦਸਤੂਰ ਹੈ ਕਿ ਸੁਖ ਮੈਂ ਆਨ ਬਹੁਤ ਮਿਲ ਬੈਠ, ਤੇ ਰਹਿਤ ਚਉ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ, ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ, ਟੇਕ ਏਕ ਰਘੁਨਾਥ ਜਿੱਥੇ ਲੇਖਾਂ ਮੰਗੀਆਂ ਤਿੱਥੇ ਖੜੇ ਦਿਸਨ। ਹਜ਼ੂਰ ਕਹਿੰਦੇ ਨੇ ਉਹ ਸੱਜਣ, ਤੇ ਇਹ ਵੀ ਸੱਚ, ਜਿਹੜਾ ਦਿਲੋਂ ਮੁਹੱਬਤ ਕਰਨ ਵਾਲਾ ਸੱਜਣ ਹੈ ਨਾ, ਉਹ ਛੇਤੀ ਕੀਤੇ ਰਿਸ਼ਤਾ ਤੋੜਦੇ ਕੋਈ ਨਹੀਂ। ਇੱਕ ਸਿਆਣੇ ਬੰਦੇ ਨੇ ਕਿਹਾ ਕਿ ਜਿਹੜੇ ਦੁਰਜਨ ਨੇ, ਸਵਾਰਥੀ ਨੇ ਨਾ, ਉਹ ਬੰਦੇ ਮਿੱਤਰ ਇਸ ਤਰ੍ਹਾਂ ਨੇ ਜਿਵੇਂ ਛਿੱਜਿਆ ਹੋਇਆ ਕੱਪੜਾ ਹੁੰਦਾ, ਆਹ ਕੱਪੜਾ ਘਰ ਪਿਆ ਹੋਵੇ ਪੁਰਾਣਾ, ਛਿੱਜਿਆ ਛਿੱਜਿਆ ਸਮਝਦੇ ਨਾ, ਬੜਾ ਪੁਰਾਣਾ, ਤੇ ਛਿੱਜੇ ਕੱਪੜੇ ਨੂੰ ਬੀਬੀਆਂ ਜੇ ਸੂਈ ਲੈ ਕੇ ਧਾਗਾ ਲੈ ਕੇ ਸੀਨ ਦਾ ਯਤਨ ਕਰਨ, ਜਿਹੜਾ ਕੱਪੜਾ ਛਿੱਜ ਚੁੱਕਾ ਹੈ ਨਾ, ਉਹ ਸੂਈ ਧਾਗੇ ਨਾਲ ਫਿਰ ਪੜੀ ਪੱਟੀ ਫਟਦਾ ਪਿਆ, ਉਹ ਪੱਟੀ ਜਾਏਗਾ, ਜੇ ਤੇ ਸੂਈ ਲਾਓਗੇ ਤੇ ਹੋਰ ਤੰਦ ਨਿਕਲ ਜਾਏਗੀ। ਦੁਰਜਨ ਬੰਦਿਆਂ ਦੀ ਬਿਰਤੀ ਇਸ ਤਰ੍ਹਾਂ ਜਿਵੇਂ ਪੁਰਾਣੇ ਛਿੱਜੇ ਹੋਏ ਕੱਪੜੇ ਨੇ, ਸੀਨ ਦਾ ਯਤਨ ਕਰੋਗੇ ਫਿਰ ਪਾਟੀ ਜਾਣਗੇ, ਤੇ ਜਿਹੜੇ ਗੁਰਮੁਖ ਸਮਿੱਤਰ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਰੇਸ਼ਮ ਦੀਆਂ ਤੰਦਾਂ ਨੇ, ਰੇਸ਼ਮ ਦੀ ਤੰਦ ਨੂੰ ਤੁਸੀਂ ਵੱਖ ਕਰਨਾ ਚਾਹੋ ਨਾ, ਉਹ ਹੋਰ ਉਲਝ ਜਾਂਦੀ ਹੈ, ਉਹ ਵੱਖ ਨਹੀਂ ਹੁੰਦੀ ਛੇਤੀ। ਉਸ ਵਿਦਵਾਨ ਨੇ ਲਿਖਿਆ ਦੁਰਜਨ ਪ੍ਰੀਤ ਜੀਰਨ ਬਸਨ, ਦੁਰਜਨ ਸਵਾਰਥੀ ਮਿੱਤਰ ਇਹਨਾਂ ਦੀ ਮੁਹੱਬਤ ਇਸ ਤਰ੍ਹਾਂ ਜਿਵੇਂ ਛਿੱਜਿਆ ਕੱਪੜਾ, ਦੁਰਜਨ ਪ੍ਰੀਤ ਜੀਰਨ ਬਸਨ ਜਤਨ ਕਰਤ ਫਟ ਜਾਤ, ਸੁਗੜਨ ਪ੍ਰੀਤ ਰੇਸ਼ਮ ਲੱਛ ਸੁਲਝਾਵਤ ਉਲਝਾਤ। ਜਿਹੜੇ ਸੱਜਣ ਨੇ ਮਿੱਤਰ ਨੇ ਉਹਨਾਂ ਦੀ ਪ੍ਰੀਤ ਇਸ ਤਰ੍ਹਾਂ ਜਿਵੇਂ ਰੇਸ਼ਮ ਦਾ ਲੱਛਾ ਹੁੰਦਾ, ਜੇ ਕੋਈ ਵੱਖ ਵੀ ਕਰਨਾ ਚਾਹੇ ਹੋਰ ਨਜ਼ਦੀਕ ਹੋ ਜਾਂਦੇ ਆ। ਇੱਥੇ ਮੇਰੇ ਸਤਿਗੁਰੂ ਫਿਰ ਉਹਨੂੰ ਸਮਝਾ ਰਿਹਾ ਵਾਰ ਵਾਰ ਕਿ ਸੱਜਣਾ ਉਹ ਸੱਜਣ ਬਣਾ ਜਿਹੜੇ ਰੱਬ ਦੀ ਦਰਗਾਹ ਤੱਕ ਜਾਂਦੇ ਆ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਨਾਲ ਚੱਲਣ ਜਿੱਥੇ ਲੇਖਾਂ ਮੰਗੀਏ ਤਿੱਥੇ ਖੜੇ ਦਿਸਨ, ਉੱਥੇ ਉਹ ਖਲੋਤੇ ਹੋਏ ਨਜ਼ਰ ਆਉਣ ਨਾਲ ਖੜੇ ਹੋਣ ਰਹਾਉ। ਇਹ ਦੋ ਤੁਕਾਂ ਸਤਿਗੁਰਾਂ ਨੇ ਸ਼ਬਦ ਵਿੱਚ ਰਹਾਉ ਦੀਆਂ ਰੱਖੀਆਂ ਹਨ।
ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵੀ
ਇੱਥੇ ਸਤਿਗੁਰੂ ਕੋਠੇ ਮੰਡਪ ਮਾੜੀਆਂ ਜਿਹਨਾਂ ਮਕਾਨਾਂ 'ਚ ਆਪਾਂ ਰਹਿੰਦੇ ਹਾਂ, ਸੋਹਣੇ ਮਹੱਲ ਹੋਣ, ਸੋਹਣੀਆਂ ਮਹਿਲ ਮਾੜੀਆਂ ਹੋਣ, ਤੇ ਜਿਹੜੀਆਂ ਬਾਹਰੋਂ ਚਿੱਤਰਕਾਰੀ ਬੜੀ ਹੋਵੇ, ਮੰਨ ਲਓ ਬਹੁਤ ਵੱਡੀ ਕੋਠੀ ਹੋਵੇ ਸਮਝਣ ਵਾਸਤੇ ਅੱਜ ਦੇ ਪਰਿਪੇਖ ਵਿੱਚ, ਤੇ ਉਹਦੇ ਚਾਰ ਚੁਫੇਰੇ ਪੇਂਟ ਬਹੁਤ ਸੋਹਣਾ ਹੋਇਆ, ਰੰਗ ਰੋਗਣ ਬੜੇ ਕਮਾਲ ਦਾ, ਟਾਈਲਾਂ ਬੜੀਆਂ ਸੋਹਣੀਆਂ ਲੱਗੀਆਂ, ਬਾਹਰੋਂ ਚਮਕਦੀ ਹੋਵੇ, ਮਹਾਰਾਜ ਕਹਿੰਦੇ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤਵੀਆਂ, ਜਿਨ੍ਹਾਂ ਦੀ ਚਾਰ ਚੁਫੇਰੇ ਚਿੱਤਰਕਾਰੀ ਹੋਈ ਹੈ।
ਟੱਠੀਆਂ ਕਾਮਨਾ ਆਵਨੀ ਵਿੱਚੋਂ ਸਖਣੀਆ।
ਹੁਣ ਬਾਹਰੋਂ ਕੋਠੀ ਦਾ ਰੰਗ ਰੋਗਨ ਬੜਾ ਚੰਗਾ ਹੈ, ਤੇ ਅੰਦਰ ਕੋਈ ਰਹਿੰਦਾ ਹੀ ਨਹੀਂ। ਟੱਠੀਆਂ ਕਾਮਨਾ ਆਵਨੀ ਵਿੱਚੋਂ ਸਖਣੀਆਂ, ਜਿੰਨੀ ਮਰਜ਼ੀ ਕੀਮਤੀ ਤੋਂ ਕੀਮਤੀ ਕੋਠੀ ਮਕਾਨ ਮਹੱਲ ਬਣਾ ਬੰਗਲਾ ਬਣਾਇਆ ਹੋਵੇ, ਬਾਹਰੋਂ ਚਿੱਤਰਕਾਰੀ ਲਾ ਕਰਕੇ ਅੰਦਰ ਕੋਈ ਵਸੋਂ ਹੀ ਨਾ ਰੱਖੇ, ਤੇ ਦੋ ਤਿੰਨ ਸਾਲ ਬਾਅਦ ਬੂਹਾ ਖੋਲ੍ਹ ਕੇ ਦੇਖਿਓ ਕੀ ਹਾਲ ਹੋਇਆ ਹੁੰਦਾ। ਬੰਦਾ ਕਹਿੰਦਾ ਮੈਂ ਤਾਂ ਅਜੇ ਵਰਤੀ ਕੋਈ ਨਹੀਂ, ਬਾਹਰੋਂ ਕਿੱਡੀ ਸੋਹਣੀ। ਜਿਸ ਕੋਠੀ ਵਿੱਚ ਜਿਸ ਮਕਾਨ ਵਿੱਚ ਕੋਈ ਨਹੀਂ ਰਹਿੰਦਾ, ਉਹ ਸੱਖਣੀ ਟਠਵਾ ਦੀ ਤਰ੍ਹਾਂ ਹੈ, ਉਹ ਟੱਟੀ ਉਹ ਨਿਕੰਮੀ ਹੈ। ਇੱਥੇ ਮਹਾਰਾਜ ਸਮਝਾਉਂਦੇ ਪਏ ਆ ਕਿ ਜਿਵੇਂ ਕੋਠੇ ਨੂੰ ਚਿੱਤਰਕਾਰੀ ਪਾ, ਅੰਦਰੋਂ ਸੱਖਣਾ ਕਿਸੇ ਕੰਮ ਨਹੀਂ ਟੱਠਾ ਹੈ, ਇਸੇ ਤਰ੍ਹਾਂ ਬਾਹਰ ਬੰਦੇ ਕੋਲ ਚਮਕ ਦਮਕ ਧਰਮ ਦੀ, ਬਾਹਰੋਂ ਕੋਠੀ ਦੀ ਤਰ੍ਹਾਂ ਚਮਕਦਾ, ਅੰਦਰੋਂ ਸੱਖਣਾ, ਅੰਦਰ ਨਾਮ ਵਸੇ ਕੋਈ ਨਹੀਂ, ਅੰਦਰ ਸ਼ਬਦ ਵਸੇ ਹੀ ਨਹੀਂ, ਅੰਦਰ ਗੁਰੂ ਹੀ ਨਹੀਂ। ਜਿਵੇਂ ਕਿਸੇ ਮਕਾਨ ਵਿੱਚ ਕੋਈ ਨਾ ਰਹੇ ਤੇ ਚਿੱਤਰਕਾਰੀ ਕੀਤੀ ਹੋਈ ਬਾਹਰ ਨਿਕੰਮਾਪਨ ਹੈ, ਅੰਦਰੋਂ ਸੱਖਣਾ ਹੈ, ਕਿਸੇ ਕੰਮ ਨਹੀਂ। ਬਾਹਰੋਂ ਬੰਦਾ ਜਿੰਨਾ ਮਰਜ਼ੀ ਕੱਦ ਕਾਟ ਬੁੱਤ ਬਾਲਾ ਹੋਵੇ, ਚਮਕ ਦਮਕ ਹੋਵੇ, ਜੇ ਅੰਦਰ ਸਤਨਾਮ ਵਾਹਿਗੁਰੂ ਨਹੀਂ, ਉਹਦੀ ਹਾਲਤ ਵੀ ਉਸ ਤਰ੍ਹਾਂ ਜਿਵੇਂ ਮਕਾਨ ਖਾਲੀ ਦੀ ਹਾਲਤ ਹੈ, ਸੁਣਿਆ ਘਰ ਹੈ। ਜਿਵੇਂ ਇੱਥੇ ਸਤਿਗੁਰੂ ਫਿਰ ਇਹ ਸਮਝਾਉਂਦੇ ਨੇ, ਤੂੰ ਬਾਹਰੋਂ ਬਹੁਤ ਚੰਗਾ ਲੱਗ ਰਿਹਾ ਪਰ ਅੰਦਰੋਂ ਤੂੰ ਨਾਮ ਤੋਂ ਵੀ ਗੁਣਾ ਹੈ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ,
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ। ਜਿਵੇਂ ਬਗਲਾ, ਉਹਦੇ ਖੰਭ ਬਿਲਕੁਲ ਚਿੱਟੇ ਨੇ, ਤੇ ਬਗਲਾ ਰਹਿੰਦਾ ਵੀ ਤੀਰਥ ਦੇ ਕੰਢੇ ਤੇ ਹੈ, ਬਗਲੇ ਦੇ ਖੰਭ ਚਿੱਟੇ ਨੇ, ਰਹਿੰਦਾ ਤੀਰਥ ਦੇ ਉੱਤੇ ਹੈ, ਤੇ ਉਹ ਆਪਣੇ ਚਿੱਟੇ ਖੰਭਾਂ ਦਾ ਆਪਣੇ ਅੱਖਾਂ ਬੰਦ ਕਰਨ ਦਾ ਪ੍ਰਭਾਵ ਵੀ ਪਾਉਂਦਾ ਹੈ।
ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀਆ ਨਾ।
ਕੁੱਟ ਕੁੱਟ ਇਹਦਾ ਅਰਥ ਗੱਲ ਕੁੱਟ ਕੁੱਟ ਕੇ, ਜੀਆ ਖਾਵਣੇ ਉਹ ਜੀਵਾਂ ਨੂੰ ਖਾ ਰਿਹਾ, ਬੱਗੇ ਨਾ ਕਹੀਆਂ। ਇੱਥੇ ਬੱਗੇ ਦਾ ਅਰਥ ਕਰਾਂਗੇ ਅੰਦਰੋਂ ਉਜਲਾ। ਫਿਰ ਬੇਨਤੀ ਹੈ, ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਬਾਹਰੋਂ ਚਿੱਟੇ ਖੰਭ ਨੇ। ਬਗਲਾ ਤੀਰਥ ਤੇ ਰਹਿੰਦਾ ਹੈ, ਪਰ ਉਹਦੇ ਚਿੱਟੇ ਖੰਭ ਕੀ ਕਰਨਗੇ ਜੀ? ਘੁੱਟ ਘੁੱਟ ਜੀਆਂ ਖਾਵਣੇ, ਉਹ ਡੱਡੀਆਂ ਮੱਛੀਆਂ ਦਾ ਸ਼ਿਕਾਰ ਕਰ ਰਿਹਾ। ਬੱਗੇ ਨਾ ਕਹੀਆਂ, ਉਹਨੂੰ ਉਜਲਾ ਮਤ ਕਹੋ, ਉਹਨੂੰ ਚਿੱਟਾ ਮਤ ਕਹੋ, ਕਿਉਂਕਿ ਅੰਦਰੋਂ ਮੈਲਾ ਹੈ। ਇਹਦਾ ਭਾਵ ਅਰਥ, ਬਗਲਾ ਤੀਰਥ ਤੇ ਰਹਿੰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਤੂੰ ਸਰਾਂ ਬਣਾਈ, ਲੋਕ ਤੈਨੂੰ ਪਰਉਪਕਾਰੀ ਧਰਮੀ ਕਹਿੰਦੇ ਆ, ਪਰ ਤੇਰਾ ਲਿਬਾਸ ਦੇਖ ਕੇ ਉਸ ਬਗਲੇ ਦੀ ਯਾਦ ਆਉਂਦੀ ਹੈ ਜਿਹੜਾ ਤੀਰ ਤੇ ਰਹਿ ਕੇ ਕੇਵਲ ਜੀਵਾਂ ਨੂੰ ਘੁੱਟ ਘੁੱਟ ਕੇ ਖਾਂਦਾ ਹੈ। ਉਹ ਅੰਦਰੋਂ ਉਜਲਾ ਨਹੀਂ। ਇੱਥੇ ਹਜ਼ੂਰ ਬਚਨ ਕਰ ਰਿਹਾ ਕਿ ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਹੀਆਂ, ਉਹਨਾਂ ਨੂੰ ਚਿੱਟੇ ਨਾ ਕਹੋ, ਉਜਲੇ ਨਾ ਕਹੋ। ਬੱਗੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਗੁਰੂ ਸਾਹਿਬ ਨੇ ਬਾਣੀ ਚ ਕਿਹਾ। ਹਜ਼ੂਰ ਕਹਿੰਦੇ ਨੇ ਨਹੀਂ, ਉਹ ਭੁਲੇਖਾ ਪਾ ਰਿਹਾ, ਪਰ ਅੰਦਰੋਂ ਅੱਤ ਦਾ ਕਪਟੀ ਹੈ।
ਸਿਮਲ ਰੁੱਖ ਸਰੀਰ ਮੈਂ।
ਹੁਣ ਇੱਥੇ ਸਤਿਗੁਰੂ ਫਿਰ ਜੀ ਬੜੀ ਬਖਸ਼ਿਸ਼ ਕੀਤੀ ਉਹਨੂੰ ਉਪਦੇਸ਼ ਦੇ ਕੇ ਨਾ ਜੀ, ਫਿਰ ਉੱਤਮ ਪੁਰਖ ਆਪਣੇ ਉੱਤੇ ਵੀ ਟੁਕਾਉਣ ਲੱਗੇ। ਇਹ ਤਾਂ ਖੂਬਸੂਰਤੀ ਹੈ ਸਤਿਗੁਰੂ ਦੇ ਸ਼ਬਦ ਦੀ। ਦੂਜੇ ਨੂੰ ਗੱਲ ਕਹਿ ਰਿਹਾ ਵੀ ਤੇਰੇ ਚ ਆ ਔਗਣ ਨੇ, ਆ ਔਗਣ ਨੇ। ਸਾਡੀ ਤਰ੍ਹਾਂ ਨੀ, ਜਿਵੇਂ ਆਪਾਂ ਕਹਿੰਦੇ ਹੁਣ ਮੈਂ ਆ ਗਿਆ ਤੇ ਤੁਸੀਂ ਆ ਵੀ ਮਾੜਾ, ਆ ਵੀ ਮਾੜਾ, ਆ ਵੀ ਮਾੜਾ। ਸਤਿਗੁਰੂ ਉਹਨੂੰ ਸਮਝਾਉਂਦੇ ਆ, ਹੇ ਸਤਿਗੁਰੂ ਤੇਰੀ ਨਿਮਰਤਾ ਕੋ ਕੁਰਬਾਨ ਜਾਵਾਂ। ਫਿਰ ਆਪਣੇ ਆਪ ਤੇ ਟੁਕਾ ਕੇ ਕਹਿੰਦੇ ਆ, ਸੱਜਣਾ ਤੈਨੂੰ ਅਸਾਂ ਕੀ ਕਹਿਣਾ, ਸਾਡੇ ਨਾਲ ਤੇ ਆਪ ਆ ਕੁਝ ਕਹਿ। ਇੱਥੇ ਹਜ਼ੂਰ ਬਖਸ਼ਿਸ਼ ਕਰਦੇ ਆ, ਜਿਵੇਂ ਸਿੰਬਲ ਦਾ ਰੁੱਖ ਹੈ ਇਸੇ ਤਰ੍ਹਾਂ ਸਾਡਾ ਸਰੀਰ ਹੈ, ਤੇ ਸਿੰਮਲ ਦੇ ਰੁੱਖ ਕੋਲ ਜਦੋਂ ਤੋਤੇ ਆਉਂਦੇ ਨੇ ਉਹ ਨਿਰਾਸ਼ ਜਾਂਦੇ ਹਨ।
ਮੈਜਨ ਦੇਖ ਭੁਲਾਨਾ।
ਹੁਣ ਮੈਜਨ ਦਾ ਅਰਥ ਹੁੰਦਾ ਤੋਤੇ। ਸਿੰਬਲ ਦਾ ਰੁੱਖ ਇੰਨਾ ਉੱਚਾ, ਲੰਮਾ, ਮੋਟਾ, ਪਰ ਉਹਦੇ ਜਿਹੜੇ ਫੁੱਲ ਤੇ ਫਲ ਨੇ ਉਹ ਕੰਮ ਨਹੀਂ ਆਉਂਦੇ। ਅਸੀਂ ਪੜ੍ਹਦੇ ਹਾਂ ਸਿੰਮਲ ਰੁੱਖ ਸਰਾਇਰਾ ਆ ਦੀਰਘ ਅਤ ਮੁੱਚ, ਫੁੱਲ ਫਿੱਕੇ ਫਲ ਬਕ ਬੱਕੇ ਕੰਮ ਨਾ ਆਵੇ ਪੱਤ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਸਿੰਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਾਨ। ਆ ਸਰੀਰ ਸਿੰਮਲ ਰੁੱਖ ਦੀ ਤਰ੍ਹਾਂ ਹੈ, ਉੱਚਾ ਵੱਡਾ ਸਭ ਕੁਝ ਹੈ, ਪਰ ਗੁਰੂ ਜੀ ਕਹਿੰਦੇ ਨੇ ਜਿਵੇਂ ਇੱਕ ਸਿੰਬਲ ਦੇ ਰੁੱਖ ਤੇ ਪੰਛੀ ਨਿਰਾਸ਼ ਜਾਂਦਾ ਹੈ। ਕਈ ਵਾਰੀ ਬੰਦਾ ਭੇਖ ਦੇ ਕੇ ਅਧਿਆਤਮਕ ਰਸ ਵਾਸਤੇ ਆਉਂਦਾ ਹੈ, ਤੇ ਜਦੋਂ ਅੰਦਰੋਂ ਥੋਥਾਪਨ ਲੱਗਦਾ ਤੇ ਉਹ ਪੰਛੀ ਦੀ ਤਰ੍ਹਾਂ ਨਿਰਾਸ਼ ਹੋ ਜਾਂਦਾ। ਇੱਥੇ ਹਜ਼ੂਰ ਬਖਸ਼ਿਸ਼ ਕਰਦੇ ਹਨ,
ਸੇ ਫਲ ਕੰਮ ਨਾ ਆਵਨੀ।
ਹੁਣ ਉਹਨਾਂ ਸਿੰਬਲ ਦੇ ਫਲ ਜਿਹੜਾ ਉਹ ਕਿਸੇ ਕੰਮ ਨਹੀਂ ਆਉਂਦਾ, ਉਹ ਨਿਕੰਮਾ ਹੈ।
ਤੇ ਗੁਣ ਮੈਂ ਤਨ ਹਨ।
ਸਤਿਗੁਰੂ ਤੋਂ ਕੁਰਬਾਨ ਜੇ ਕਹਿੰਦੇ ਨੇ ਇਹ ਔਗਣ ਤਾਂ ਮੇਰੇ ਵਿੱਚ ਨੇ, ਇਹ ਸਾਰੇ ਔਗਣ ਸਾਡੇ ਸਰੀਰ ਵਿੱਚ ਹਨ।
ਅੰਦੁਲੈ ਭਾਰ ਉਠਾਇਆ।
ਸਤਿਗੁਰੂ ਕਹਿੰਦੇ ਨੇ ਅੱਖਾਂ ਤੋਂ ਅੰਨੇ ਹਾਂ ਤੇ ਸਿਰ ਉੱਤੇ ਭਾਰ ਚੁੱਕਿਆ ਹੈ, ਵਾਸ਼ਨਾ ਵਿਕਾਰਾਂ ਦਾ ਪੰਡਾਂ ਚੁੱਕੀਆਂ ਹੋਈਆਂ ਹਨ।
ਡੂਗਰ ਵਾਟ ਬਹੁਤ।
ਇੱਕ ਅੱਖਾਂ ਨਾਲ ਦਿਸਦਾ ਨੀ ਅੰਨੇ ਆ, ਦੂਜਾ ਲੋਕਾਂ ਦਾ ਭਾਰ ਚੁੱਕਿਆ। ਸੱਚੀ ਲਓ ਜੀ, ਪਤਾ ਨੀ ਕਿੰਨਿਆਂ ਕੁ ਦੀ ਮੈਲ ਸਵੇਰ ਤੋਂ ਸ਼ਾਮ ਤੱਕ ਧੋਨੇ ਆ, ਤੇ ਕਿੰਨਿਆਂ ਕੁ ਦੀਆਂ ਪੰਡਾਂ ਸਿਰ ਤੇ ਚੁੱਕੀ ਬੈਠੇ, ਤੇ ਜਿਹਦੀ ਪੰਡ ਚੁੱਕੀ ਉਹਨੂੰ ਪਤਾ ਵੀ ਨਹੀਂ ਮੇਰੀ ਪੰਡ ਕੋਈ ਚੁੱਕੀ ਬੈਠਾ ਹੈ। ਨਿੰਦਿਆ ਕਰਨੀ, ਦਵੈਸ਼ ਕਰਨੀ, ਈਰਖਾ ਕਰਨੀ, ਜਿਸ ਬੰਦੇ ਬਾਰੇ ਅਸੀਂ ਜਾਣਦੇ ਵੀ ਨਹੀਂ ਉਹਦੇ ਬਾਰੇ ਵੀ ਬਦਨਾਮੀ ਕਰੀ ਜਾਂਦੇ ਹਾਂ। ਗੁਰੂ ਜੀ ਕਹਿੰਦੇ ਅਕਲ ਦੇ ਅੰਨਿਓ, ਅੰਨਿਓ ਸਿਰ ਤੇ ਭਾਰ ਚੁੱਕੀ ਬੈਠੇ, ਤੈਨੂੰ ਪਤਾ ਅੱਗੇ ਪੈਂਡਾ ਕਿੰਨਾ ਔਖਾ। ਅੰਦਲੇ ਭਾਰ ਉਠਾਇਆ, ਇਹਨੇ ਆਪਣੇ ਸਿਰ ਤੇ ਭਾਰ ਚੁੱਕਿਆ ਹੋਇਆ ਹੈ, ਤੇ ਪਹਾੜੀ ਰਸਤਾ ਉਬੜ ਖੁਬੜ, ਤੇਰੇ ਤੋਂ ਮੰਜ਼ਿਲ ਤੇ ਨਹੀਂ ਪਹੁੰਚਿਆ ਜਾਣਾ।
ਅੱਖੀ ਲੋੜੀ ਨਾਲ।
ਹੁਣ ਅੱਖਾਂ ਵੀ ਨਹੀਂ ਕਿ ਜਿਨ੍ਹਾਂ ਨਾਲ ਮੈਂ ਦੇਖ ਸਕਾਂ। ਹੁਣ ਇੱਥੇ ਅੰਨੇ ਦਾ ਅਰਥ ਹੈ ਖਸਮ ਤੋਂ ਕੁੱਥਾ। ਅੰਧੇ ਇਹ ਨਾ ਆਖੀਆਂ ਜਿਨ ਮੁੱਖ ਲੋਏ ਨਾਹੀਂ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾ ਹੈ। ਖਸਮ ਤੋਂ ਕੁੱਤੇ ਅੰਨੇ ਅੱਖਾਂ ਨਾਲ ਦਿਸਦਾ ਵੀ ਨਹੀਂ।
ਹਾਂ ਚੜ ਲੰਘਾ ਕਿਤ,
ਕਿਵੇਂ ਚੜਾਂਗਾ ਕਿਵੇਂ ਲੰਘਾਂਗਾ, ਇਹ ਕਿੰਨੀ ਬਿਖਮ ਘਾਟੀ ਹੈ, ਮੈਨੂੰ ਕੋਈ ਰਾਹ ਵੀ ਨਜ਼ਰ ਨਹੀਂ ਆਉਂਦਾ।
ਚਾਕਰੀਆਂ ਚੰਗੇ ਆਈਆਂ,
ਹੁਣ ਇੱਥੇ ਸਤਿਗੁਰੂ ਜੀ ਨੂੰ ਸਮਤ ਦਿੰਦੇ ਆ, ਬੜੀ ਬਖਸ਼ਿਸ਼ ਕਰਦੇ ਆ, ਦੱਸ ਦਿੱਤਾ ਤੇਰੇ ਚ ਆ ਔਗਣ ਨੇ। ਮੈਂ ਆਪ ਨੂੰ ਆਰੰਭ ਚ ਕਿਹਾ ਸੀ ਇਹ ਸ਼ਬਦ ਉਹਦੇ ਅੰਦਰ ਦੇ ਕਰਮ ਨੂੰ ਪ੍ਰਗਟ ਕਰਦਾ ਹੈ, ਪਰ ਉਹਨੂੰ ਦੁਰਕਾਰ ਨਹੀਂ ਰਹੇ। ਹੁਣ ਉਹਨੂੰ ਨਾਲ ਸਿਆਣੇ ਵੈਦ ਦੀ ਤਰ੍ਹਾਂ ਪਹਿਲਾਂ ਦੱਸ ਦਿੱਤਾ ਵੀ ਤੈਨੂੰ ਆਹ ਬਿਮਾਰੀ ਆ, ਆਹ ਰੋਗ ਹੀ, ਆਹ ਕੋਈ ਤੈਨੂੰ ਚੰਬੜ ਗਿਆ ਹੀ, ਤੈਨੂੰ ਆਹ ਰੋਗ ਚੰਬੜੇ ਨੇ। ਫਿਰ ਸੁਗੜ ਵੈਜ ਕਹਿੰਦਾ ਆਹ ਬਿਮਾਰੀ ਹੈ, ਇਹਦਾ ਇਲਾਜ ਆਹ ਹੈ। ਸੱਜਣ ਨੂੰ ਸਾਰੀ ਗੱਲ ਕਹਿ ਕੇ ਤੂੰ ਕਹਿਣ ਦੀ ਤਰ੍ਹਾਂ, ਤੂੰ ਬਗਲੇ ਦੀ ਤਰ੍ਹਾਂ, ਤੂੰ ਕੋਠੀਆਂ ਦੀ ਤਰ੍ਹਾਂ, ਸਿੰਬਲ ਦੀ ਤਰ੍ਹਾਂ। ਹੁਣ ਅੱਗੇ ਗੁਰੂ ਜੀ ਕਹਿੰਦੇ ਆ ਜਿਹੜੀਆਂ ਖੁਸ਼ਾਮਦਾਂ ਨੇ ਨਾ, ਤੇ ਭਲੇ ਭਲੇ ਬੰਨਾ, ਮੈਂ ਬੜਾ ਚੰਗਾ ਵਾਂ, ਮੈਨੂੰ ਕੋਈ ਮਾੜਾ ਨਾ ਕਹੇ, ਤੇ ਜਿਹੜੀਆਂ ਸਿਆਣਪਾਂ ਵਰਤਣਾ ਪਿਆ ਕਿਸੇ ਕੰਮ ਨਹੀਂ ਆਉਣੀਆਂ, ਇਹ ਸਾਰੀਆਂ ਵਿਅਰਥ ਹਨ।
ਅਵਰ ਸਿਆਣਪ ਕਿਤ,
ਇਹ ਸਿਆਣਪਾਂ ਤੇਰੇ ਕਿਸ ਕੰਮ ਆਉਣਗੀਆਂ।
ਨਾਨਕ ਨਾਮ ਸਮਾਲ ਤੂੰ,
ਸਤਿਗੁਰੂ ਕਹਿੰਦੇ ਇੱਕ ਕੰਮ ਕਰ, ਤੇਰੀ ਬੰਦ ਖਲਾਸੀ ਹੋ ਸਕਦੀ, ਉਹ ਮਨਾ ਤੂੰ ਨਾਮ ਦੀ ਸੰਭਾਲ ਸ਼ੁਰੂ ਕਰ ਦੇ। ਇਹਦਾ ਮਤਲਬ ਇੰਨੇ ਬੱਜਰ ਗੁਨਾਹ ਕੀਤੇ ਹੋਏ ਵੀ ਮੇਰੇ ਬਾਬਾ ਜੀ ਕਹਿੰਦੇ ਅੱਜ ਤੋਬਾ ਕਰ ਲੈ, ਜਿਹੜੀ ਮੈਂ ਕੱਲ੍ਹ ਵੀ ਗੱਲ ਕਹੀ ਸੀ, ਅੱਜ ਤੋਬਾ ਕਰ ਲੈ, ਮੈਂ ਸੱਚੀ ਮੁੱਚੀ ਇਹ ਪਾਪ ਕੀਤੇ ਨੇ, ਤੇ ਬਾਬਾ ਜੀ ਕਹਿੰਦੇ ਨਾਮ ਨਾਲ ਜੁੜ ਜਾ ਤੇ ਵੱਧਾ ਹੋਇਆ ਛੁੱਟ ਜਾਏਗਾ। ਨਾਨਕ ਨਾਮ ਸੰਭਾਲ, ਤੂੰ ਨਾਮ ਦੀ ਸੰਭਾਲ ਕਰ, ਨਾਮ ਨਾਲ ਤੇਰੇ ਸਾਰੇ ਪਾਪ ਗੁਨਾਹ ਧੁੱਪ ਜਾਣਗੇ।
ਵੱਧਾ ਛੁੱਟ ਹੈ ਜਿੱਤ,
ਜਿਸ ਕਰਕੇ ਤੂੰ ਇਹ ਬੱਝਾ ਹੋਇਆ ਵਾਸ਼ਨਾ ਵਿੱਚ ਵਿਕਾਰਾਂ ਵਿੱਚ ਤੂੰ ਛੁੱਟ ਜਾਏਗਾ। ਇਸ ਅੰਮ੍ਰਿਤ ਸ਼ਬਦ ਵਿੱਚ ਜੀ ਮੇਰੇ ਆਦਿ ਗੁਰੂ ਜੀ ਨੇ ਜਿੱਥੇ ਉਸ ਬੰਦੇ ਦੀ ਅਸਲੀਅਤ ਨੂੰ ਜ਼ਾਹਿਰ ਕੀਤਾ, ਪ੍ਰਗਟ ਕੀਤਾ, ਫਿਰ ਏਡੀ ਕਿਰਪਾ ਕੀਤੀ ਜੀ। ਮੇਰਾ ਖਿਆਲ ਹੈ ਅੱਜ ਦਾ ਸਮਾਂ ਹੁੰਦਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ, ਅੱਜ ਤਾਂ ਹਰ ਬੰਦੇ ਹੀ ਡਰਦਾ ਫਿਰਦਾ ਵੀ ਬਾਹਰ ਨਿਕਲਣ ਲੱਗਿਆ, ਉਹਨੂੰ ਭੈ ਖਾਂਦਾ। ਪਰ ਇਹ ਸਤਿਗੁਰੂ ਬੜੇ ਬਖਸ਼ਿੰਦ ਨੇ, ਰਾਤ ਤੱਕ ਉਹ ਬੰਦਾ ਗੁਨਾਹਗਾਰੇ ਪਾਪ ਕੀਤੇ ਨੇ, ਸਵੇਰ ਤੱਕ ਮੇਰੇ ਗੁਰੂ ਨੇ ਉਹਨੂੰ ਧਰਮਸ਼ਾਲਾ ਵਿੱਚ ਪ੍ਰਚਾਰਕ ਥਾਪ ਦਿੱਤਾ ਹੈ, ਲੋਕਾਂ ਦੀ ਅਗਵਾਈ ਕਰਨ ਲੱਗ ਪਿਆ ਹੈ। ਇੰਨੀਆਂ ਕੋਈ ਬੇਨਤੀਆਂ ਅੱਜ ਸਵੀਕਾਰ ਕਰਿਓ, ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ ਦੇਣਾ। ਕੱਲ੍ਹ ਦਾ ਦਿਨ ਮੈਂ ਜਾਣਾ ਹੈ, ਕਿਉਂਕਿ ਪਰਿਵਾਰ ਵਿੱਚ ਇਹ ਅਨਾਊਂਸਮੈਂਟ ਤਾਂ ਨਹੀਂ ਸੀ ਕਰਨੀ ਬਣਦੀ ਲਾਈਵ, ਪਰ ਇਸ ਕਰਕੇ ਸਾਡੀ ਫੈਮਿਲੀ ਵਿੱਚ ਮੇਰੇ ਤਾਇਆ ਜੀ ਚਲਾਣਾ ਕਰ ਗਏ, ਉਹਨਾਂ ਦਾ ਕੱਲ੍ਹ ਭੋਗ ਹੈ, ਹਰਿਆਣੇ ਜਾਣਾ। ਇਸ ਕਰਕੇ ਕੱਲ੍ਹ ਦਾ ਦਿਨ ਮੈਂ ਸਿੰਘ ਸਾਹਿਬ ਜੀ ਤੋਂ ਆਪ ਸੰਗਤ ਤੋਂ ਛੁੱਟੀ ਮੰਗੀ ਹੈ, ਪਰਸੋਂ ਫਿਰ ਆਪ ਜੀ ਦੇ ਦਰਸ਼ਨ ਕਰਾਂਗਾ। ਇਹ ਤਾਂ ਕੀਤਾ, ਕਈ ਵਾਰੀ ਅਚਨਚੇਤ ਬੰਦਾ ਕਥਾ ਬੰਦ ਹੋ ਜਾਏ ਨਾ ਅਤੇ ਗੱਲਾਂ ਸ਼ੁਰੂ ਹੋ ਜਾਣੀਆਂ, ਪਤਾ ਨਹੀਂ ਕੱਢ ਦਿੱਤਾ ਹੋਣਾ, ਤੋੜ ਦਿੱਤਾ ਹੋਣਾ। ਇਸ ਕਰਕੇ ਉਹ ਚਰਚਾ ਨੂੰ ਵਿਸ਼ਰਾਮ ਦੇਣ ਲਈ ਨਾ ਵੀ ਮੈਂ ਆਪ ਚੱਲਾਂ ਵਾ, ਪਰਸੋਂ ਆ ਕੇ ਦਰਸ਼ਨ ਕਰਾਂਗੇ। ਆਓ ਇਸ ਅੰਮ੍ਰਿਤ ਬਚਨ ਦੀਆਂ ਤੁਕਾਂ ਸਰਵਣ ਕਰੋ ਜੀ।
ਚਾਕਰੀਆਂ ਚੰਗੇ ਆਈਆਂ, ਅਵਰ ਸਿਆਣਪ ਕਿਤ, ਨਾਨਕ ਨਾਮ ਸਮਾਲ ਤੂੰ, ਬੱਦਾ ਛੁੱਟ ਹੈ ਜਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।